ਬੁਰੇ ਕਰਮ ਤੋਂ ਤੌਬਾ ਕੀਤੀ ਉਹਨੇ, ਉਹ ਕਹਿਣ ਲੱਗਾ ਇਹ ਤਾਂ ਕੋਈ ਪੂਰਨ ਪੀਰ ਹੈ, ਅੱਲਾ ਤਾਲਾ ਦਾ ਰੂਪ ਹੈ, ਇਹਦੇ ਘਰ ਵਿੱਚ ਚੋਰੀ ਨਹੀਂ ਕਰਨੀ ਚਾਹੀਦੀ, ਇੱਥੇ ਤੇ ਸਲਾਮ ਕਰਨਾ ਬਣਦਾ, ਇੱਥੇ ਨਮਸਕਾਰ ਕੀਤੀ ਜਾਵੇ। ਉਸ ਤੋਂ ਬਾਅਦ ਜਿਹੜਾ ਹਿੰਦੂ ਹੈ ਉਹਨੂੰ ਕਹਿੰਦਾ ਉਹ ਕੋਈ ਗੁਰੂ ਨਹੀਂ ਕੁਛ ਨਹੀਂ, ਤੂੰ ਬੇਫਿਕਰ ਰਹਿ, ਐਵੇਂ ਜੀ ਗੱਲਾਂ ਉੱਤੇ ਨਿਸ਼ਚੇ ਨਹੀਂ ਟਿਕਾ ਲਈਦੇ। ਇੱਥੇ ਤੱਕ ਆਪ ਜੀ ਨੇ ਸ਼੍ਰਵਣ ਕੀਤਾ ਸੀ। ਇਸ ਤੋਂ ਅੱਗੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਇਹ ਗੁਰੂ ਦਾ ਇਤਿਹਾਸ ਹੈ ਮੈਂ ਅਰਜ ਕਰਨ ਦਾ ਯਤਨ ਕਰਦਾ ਹਾਂ। ਕੈਸੇ ਤਜ ਕਰ ਜਾਹੇ ਤੁਰੰਗ ਲੈ ਆਜ ਪਲੀ ਬਿਦੀ ਸੰਗ ਹਿਰਦੇ ਸੰਦੇਹ ਨਾ ਕਰੀਏ ਕੋ ਬੋਹ ਮੋਲਾ ਅਸਵ ਲੈ ਦੋ ਇੱਕ ਬਾਰ ਮੈਂ ਚੜਬੋ ਪਾਏ ਨਹਿ ਦੈ ਹੋ ਪੁਨ ਜਾਊ ਪਲਾਏ। ਜਦੋਂ ਇਹ ਦੋਵੇਂ ਚੋਰਾਂ ਦੀ ਆਪਸ ਵਿੱਚ ਵਾਰਤਾਲਾਪ ਹੁੰਦੀ ਹੈ, ਆਪਸ ਵਿੱਚ ਇਹ ਗੱਲਾਂ ਕਰਦੇ ਨੇ, ਤੇ ਉਸ ਵਕਤ ਜਿਹੜਾ ਮੁਸਲਮਾਨ ਚੋਰ ਹੈ ਉਹ ਸਮਝਾਉਂਦਾ ਹੈ ਕਿ ਮੇਰੇ ਸਾਥੀ ਇੱਕ ਗੱਲ ਧਿਆਨ ਵਿੱਚ ਰੱਖ ਲੈ, ਜਿੱਥੇ ਅਸੀਂ ਚੋਰੀ ਕਰਨ ਆਏ ਹਾਂ ਇਹ ਜਗ੍ਹਾ ਹੈ ਮੱਥੇ ਟੇਕਣ ਵਾਲੀ, ਇੱਥੇ ਚੋਰੀ ਨਹੀਂ ਕੀਤੀ ਜਾ ਸਕਦੀ। ਤੇ ਉਸ ਤੋਂ ਬਾਅਦ ਜਿਹੜਾ ਇਹ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲਾ ਚੋਰ ਸੀ, ਹਿੰਦੂ ਚੋਰ ਸੀ, ਇਹ ਕਹਿਣ ਲੱਗਾ ਬੜੇ ਦਿਨਾਂ ਤੋਂ ਆਪਾਂ ਇਹ ਚੀਜ਼ ਦੀ ਤੱਕ ਵਿੱਚ ਸੀ, ਅੱਜ ਮੌਕਾ ਬਣਨ ਨੂੰ ਆਇਆ, ਤੂੰ ਪਿੱਛੇ ਹਟ ਚੱਲਿਆ। ਕਿਹੜਾ ਇਸ ਤਰ੍ਹਾਂ ਦਾ ਬੁੱਧੀਮਾਨ ਬੰਦਾ ਹੈ ਕਿ ਜਦੋਂ ਉਹਦਾ ਕੰਮ ਪੂਰਾ ਹੋਣ ਲੱਗੇ ਉਹ ਕੰਮ ਦੇ ਪਿੱਛੇ ਹਟ ਜਾਵੇ? ਭਾਵ ਕੋਈ ਮੂਰਖ ਹੀ ਹੋਏਗਾ ਜਿਹੜਾ ਆਪਣੇ ਇਸ ਸਮੇਂ ਨੂੰ ਗਵਾ ਲਵੇ। ਪਰ ਉਹ ਦੂਸਰਾ ਚੋਰ ਜਿਹੜਾ ਮੁਸਲਮਾਨ ਸੀ ਉਹ ਕਹਿਣ ਲੱਗਾ ਨਹੀਂ, ਮੈਂ ਇਹ ਕਰਮ ਨਹੀਂ ਕਰ ਸਕਦਾ। ਤੇ ਹਿੰਦੂ ਚੋਰ ਕਹਿਣ ਲੱਗਾ ਸਿਰਫ ਇੱਕ ਵਾਰ ਦੀ ਗੱਲ ਹੈ, ਬੜਾ ਕੀਮਤੀ ਘੋੜਾ ਹੈ, ਜਦੋਂ ਇਹ ਆਪਾਂ ਨੂੰ ਮਿਲ ਗਿਆ ਬਸ ਇਹਦੇ ਉੱਤੇ ਆਪਾਂ ਸਵਾਰ ਹੋ ਗਏ, ਮੁੜ ਕੇ ਪਤਾ ਨਹੀਂ ਕਿਸੇ ਨੂੰ ਲੱਗਣਾ ਬਹੁਤ ਦੂਰ ਆਪਾਂ ਚਲੇ ਜਾਵਾਂਗੇ। ਕਿਮ ਵਿਸਾਲ ਤੈਂ ਚਿੰਤਾ ਕਰੀ ਮੈਂ ਲੈ ਹੂੰ ਸੰਗ ਰਹੋ ਇੱਕ ਘਰੀ। ਹਿੰਦੂ ਚੋਰ ਕਹਿਣ ਲੱਗਾ ਕਿ ਮੇਰੇ ਸਾਥੀ ਤੂੰ ਆਪਣੇ ਮਨ ਵਿੱਚ ਚਿੰਤਾ ਕਿਉਂ ਕਰਦਾ ਹੈ, ਕਿਉਂ ਵਿਅਰਥ ਦੀ ਸੋਚਾਂ ਵਿੱਚ ਆਪਣਾ ਵਕਤ ਗਵਾ ਰਿਹਾ ਹੈ, ਬੇਫਿਕਰ ਰਹੋ ਮੈਂ ਅੱਗੇ ਜਾਵਾਂਗਾ, ਇਹ ਘੋੜੇ ਨੂੰ ਚੋਰੀ ਮੈਂ ਕਰਕੇ ਲੈ ਆਵਾਂਗਾ। ਸੁਣ ਕੇ ਤੁਰਕ ਨਹੀਂ ਮਨ ਮਾਨੀ ਤਹਾਂ ਬੰਦ ਕਰ ਬੰਧਨ ਠਾਨੀ। ਇਹ ਸਾਰੀਆਂ ਗੱਲਾਂ ਜਦੋਂ ਉਸ ਮੁਸਲਮਾਨ ਚੋਰ ਨੇ ਸੁਣੀਆਂ ਤੇ ਉਹਨੇ ਸਾਧ ਸੰਗਤ ਜੀ ਇਸ ਇਨਸਾਨ ਦੀ ਗੱਲ ਨਾ ਮੰਨੀ, ਉਲਟਾ ਤਹਾਂ ਬੰਦ ਕਰ ਬੰਧਨ ਠਾਨੀ, ਹੱਥ ਦੋਵੇਂ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਚ ਨਮਸਕਾਰ ਕੀਤੀ। ਗਮਨਿਓ ਸਦਨ ਤ੍ਰਾਸ ਕੋ ਪਾਏ ਹਿੰਦੂ ਬੈਠ ਰਹਿਓ ਤਿਸ ਥਾਂ ਅਰਧ ਜਾਮਨੀ ਬੀਤੀ ਜਬੈ ਤੁਰੰਗ ਸਮੀਪ ਪਹੁੰਚੋ ਤਬੈ। ਉਸ ਹਿੰਦੂ ਚੋਰ ਨੇ ਜਦੋਂ ਇਹ ਗੱਲਾਂ ਕਹੀਆਂ ਇਸ ਮੁਸਲਮਾਨ ਨੂੰ ਕਿ ਸਾਰਾ ਕਰਮ ਮੈਂ ਕਰ ਲਵਾਂਗਾ, ਤੂੰ ਸਿਰਫ ਮੇਰਾ ਸਾਥ ਦੇਣਾ, ਪਰ ਹਿੰਦੂ ਚੋਰ ਦੇ ਵਾਰ ਵਾਰ ਕਹਿਣ ਦੇ ਉੱਤੇ ਵੀ ਉਸ ਮੁਸਲਮਾਨ ਚੋਰ ਜਿਹੜਾ ਉਹਦੇ ਅੰਦਰ ਦਾ ਅਸਲ ਵਿੱਚ ਮੁਸਲਮਾਨ ਜਾਗ ਪਿਆ। ਜਿਹੜਾ ਸਾਹਿਬ ਨੇ ਗੁਰਬਾਣੀ ਵਿੱਚ ਪਾਠ ਦਰਜ ਕੀਤਾ ਕਿ ਹੇ ਮੁਸਲਿਮ, ਜੇ ਤੂੰ ਮੁਸਲਿਮ ਹੈ ਤੇ ਫਿਰ ਪੱਕਾ ਮੁਸਲਮਾਨ ਬਣ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਸਾਹਿਬ ਕਹਿੰਦੇ ਨੇ ਹੇ ਮੁਸਲਿਮ, ਜੇ ਤੂੰ ਮੁਸਲਮਾਨ ਹੈ, ਹਾਂ ਉਸ ਪਰਮ ਪਿਤਾ ਸਤਿਗੁਰੂ ਨੂੰ ਮਿਲਣ ਦਾ ਇਹ ਵੀ ਬੜਾ ਵਧੀਆ ਰਸਤਾ ਹੋ ਸਕਦਾ, ਪਰ ਯਾਦ ਰੱਖੀ ਕਿ ਅਸਲ ਮੁਸਲਮਾਨ ਬਣ ਜਾਈ। ਫਿਰ ਸਤਿਗੁਰੂ ਨਿਸ਼ਾਨੀ ਦੱਸਦੇ ਨੇ ਕਿ ਅਸਲ ਮੁਸਲਮਾਨ ਕੀ ਹੁੰਦਾ, ਕੌਣ ਹੁੰਦਾ। ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹੜਾ ਮੁਸਲਮਾਨ ਹੈ ਉਹ ਤੇ ਮੋਮ ਦਿਲ ਹੋਵੇ, ਬੜਾ ਨਰਮ ਦਿਲ, ਦੁੱਖ ਨਾ ਦੇਈ ਕਿਸੇ ਜੀ ਅਪਤ ਸਿਓ ਘਰ ਜਾਵੋ। ਸਾਹਿਬ ਗੁਰਬਾਣੀ ਵਿੱਚ ਬੜਾ ਸੋਹਣਾ ਕਥਨ ਕਰਦੇ ਨੇ, ਹੇ ਇਨਸਾਨ ਜੇ ਤੂੰ ਚਾਹੁੰਦਾ ਕਿ ਆਪਣੇ ਅਸਲੀ ਨਿੱਜ ਘਰ ਵਿੱਚ ਪਹੁੰਚ ਜਾਵੇਂ, ਜੇ ਚਾਹੁੰਦਾ ਹੈ ਕਿ ਉਸ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇਂ, ਫਿਰ ਇੱਕੋ ਇੱਕ ਕਰਮ ਕਰ, ਕਿਸੇ ਜੀ ਨੂੰ ਦੁੱਖ ਨਾ ਦੇ। ਵੇਖੀ ਕਿਤੇ ਤੇਰੀ ਕਰਨੀ ਦੇ ਨਾਲ, ਕਿਤੇ ਤੇਰੇ ਲਫ਼ਜ਼ਾਂ ਦੇ ਨਾਲ ਕਿਸੇ ਦਾ ਦਿਲ ਨਾ ਟੁੱਟ ਜਾਏ। ਵੇਖੀ ਕਿਤੇ ਤੇਰੇ ਹੱਥਾਂ ਦੇ ਨਾਲ, ਤੇਰੀ ਕਿਰਿਆ ਦੇ ਨਾਲ ਉਹ ਕਿਸੇ ਦੀ ਅੱਖ ਚੋਂ ਹੰਝੂ ਨਾ ਵਹਿ ਜਾਵੇ। ਢਾਹ ਦੇ ਸਭ ਕੁਛ, ਢਾਹ ਦੇ ਜੋ ਕੁਛ ਢਹਿੰਦਾ, ਉਹ ਇੱਕ ਬੰਦੇ ਦਾ ਮਨ ਨਾ ਢਾਈ, ਰੱਬ ਜਿਹਦੇ ਵਿੱਚ ਰਹਿੰਦਾ। ਕਿੱਡਾ ਸੋਹਣਾ ਕਵੀ ਨੇ ਲਿਖਿਆ, ਸਭ ਕੁਛ ਤੋੜਦੇ ਕੋਈ ਵੱਡੀ ਗੱਲ ਨਹੀਂ, ਫਨਾ ਕਰਦੇ ਸਭ ਕੁਛ, ਪਰ ਯਾਦ ਰੱਖੀ ਜਿਹੜਾ ਅਸਲ ਮੰਦਰ ਜਿੱਥੇ ਉਹ ਸਤਿਗੁਰੂ ਆ ਕੇ ਵਸਿਆ, ਉਹ ਕਿਤੇ ਮਨ ਨਾ ਢਾ ਦੀ ਕਿਸੇ ਦਾ। ਕਿਉਂ? ਕਿਉਂਕਿ ਜੇ ਟੁੱਟ ਗਿਆ ਨਾ ਇਹ ਮਨ, ਇਹ ਦਿਲ ਟੁੱਟਿਆ ਜੁੜੇਗਾ ਨਹੀਂ, ਤੇ ਜਿਹੜਾ ਅੰਦਰ ਬੈਠਾ ਸਤਿਗੁਰੂ, ਇਹ ਚੋਟ ਉਹਨੂੰ ਲੱਗੇਗੀ, ਤੇ ਜਦੋਂ ਉਹਦੇ ਉੱਤੇ ਚੋਟ ਵੱਜੀ, ਦੁੱਖ ਉਹਨੂੰ ਹੋਇਆ, ਤੇ ਫਿਰ ਅਸੀਂ ਕਿਹਦੇ ਨਾਲ ਪਿਆਰ ਕਰਾਂਗੇ, ਕਿਹਨੂੰ ਮਿਲਣ ਦੀਆਂ ਗੱਲਾਂ ਕਰਾਂਗੇ। ਅਸੀਂ ਜਿਹਦੇ ਪਰ ਥਾਏ ਕਹਿੰਦੇ ਹਾਂ ਮੈਂ ਉਹਦਾ ਸਿੱਖ ਹਾਂ, ਮੈਂ ਉਹਦਾ ਭਗਤ ਹਾਂ, ਮੈਂ ਸਭ ਕੁਛ ਉਹਦਾ ਹਾਂ, ਪਰ ਗੁਰੂ ਸਵਾਰਿਓ, ਉਹ ਜਦੋਂ ਉਹਨੂੰ ਹੀ ਦੁੱਖ ਪਹੁੰਚਾ ਦਿੱਤਾ, ਫਿਰ ਕਿਹਦੇ ਭਗਤ ਆ, ਕਿਹਦੇ ਸਿੱਖ, ਕਿਹਦੇ ਪਿਆਰੇ ਹਾਂ ਅਸੀਂ। ਇੱਥੇ ਇਹ ਮੁਸਲਮਾਨ ਚੋਲ ਜਿਹੜਾ, ਇਹਦੇ ਉੱਤੇ ਉਹੀ ਕਿਰਪਾ ਹੋ ਗਈ ਜੋ ਮੇਰੇ ਸਤਿਗੁਰੂ ਨੇ ਲਿਖਿਆ, ਮੁਸਲਮਾਨ ਮੋਮ ਦਿਲ ਹੋਵੇ, ਇੰਨਾ ਕੋ ਨਾਜ਼ੁਕ ਦਿਲ, ਵਿਲਕੇ ਕੋਈ ਦੁੱਖ ਦੇ ਨਾਲ, ਵੱਜੇ ਕਿਸੇ ਦੇ ਸੱਟ, ਹਾਏ ਇਹਦੇ ਮੂੰਹੋਂ ਨਿਕਲ ਆਵੇ, ਦੁਖੀ ਕੋਈ ਹੋਵੇ ਤੇ ਅੱਖ ਇਹਦੀ ਵਹਿ ਤੁਰੇ ਹੰਝੂਆਂ ਦੇ ਨਾਲ, ਐਸਾ ਬਣ ਜਾ, ਬਿਲਕੁਲ ਮੋਮ ਦਿਲ ਹੋ ਜਾ, ਤੇ ਜਿਹੜੀ ਅੰਦਰ ਦੀ ਮੈਲ ਹੈ ਨਾ, ਉਹ ਜਿਹੜੀ ਉਸੇ ਵਕਤ ਧੁੱਪ ਜਾਏਗੀ, ਮਨ ਬਿਲਕੁਲ ਸਾਫ ਨਿਰਮਲ ਹੋ ਜਾਏਗਾ, ਐਸਾ ਮੁਸਲਮਾਨ ਹੋਵੇ। ਅਸਲ ਵਿੱਚ ਕੋਈ ਵੀ ਧਰਮ ਬੁਰਾ ਨਹੀਂ ਹੁੰਦਾ, ਤੇ ਕੋਈ ਵੀ ਬੁਰਾ ਇਨਸਾਨ ਚੰਗਾ ਨਹੀਂ ਹੁੰਦਾ, ਕਿਉਂਕਿ ਧਰਮ ਦੇ ਬਾਰੇ ਜੇ ਅਸੀਂ ਕਹੀਏ ਕਿ ਸਿੱਖ ਮਾੜੇ ਨੇ, ਤੇ ਮਾਫ਼ ਕਰਨਾ ਸਿੱਖ ਮਾੜੇ ਨਹੀਂ, ਉਹਦੇ ਵਿੱਚ ਹੋ ਸਕਦਾ ਕੋਈ ਇੱਕ ਬੰਦਾ ਅਜਿਹਾ ਹੋਵੇ ਤੇ ਉਹਦੇ ਕਰਕੇ ਪੂਰਾ ਪੰਥ ਜਿਹੜਾ ਬਦਨਾਮ ਹੋ ਸਕਦਾ। ਹਿੰਦੂ ਮਾੜੇ ਨਹੀਂ ਹੋ ਸਕਦੇ, ਹੋ ਸਕਦਾ ਕੋਈ ਇੱਕ ਅੱਧਾ ਇਨਸਾਨ ਐਸਾ ਹੋਵੇ ਜਿਹਦੇ ਕਰਕੇ ਪੂਰੀ ਕੌਮ ਜਿਹੜੀ ਆ ਬਦਨਾਮ ਹੋ ਜਾਏ। ਮੁਸਲਮਾਨ ਮਾੜਾ ਨਹੀਂ, ਜੇ ਮਾੜਾ ਹੁੰਦਾ ਤੇ ਸਾਹਿਬ ਪਵਿੱਤਰ ਗੁਰਬਾਣੀ ਵਿੱਚ ਕਿਉਂ ਦਰਜ ਕਰਦੇ ਕਿ ਮੁਸਲਮਾਨ ਮੋਮ ਦਿਲ ਹੋਵੇ? ਸਾਹਿਬ ਕਹਿੰਦੇ ਨੇ ਪਾਪੀ ਨਾਲ ਪਿਆਰ ਨਾ ਕਰ, ਪਾਪੀ ਨਾਲ ਨਫ਼ਰਤ ਨਾ ਕਰ, ਉਹਦੇ ਨਾਲ ਪਿਆਰ ਕਰ। ਨਫ਼ਰਤ ਕਰਨੀ ਉਹਦਾ ਜਿਹੜਾ ਕੀਤਾ ਹੋਇਆ ਕਰਮ ਹੈ, ਪਾਪ ਨਾਲ ਨਫ਼ਰਤ ਕਰ। ਜਦੋਂ ਉਹਦੇ ਅੰਦਰ ਦੀ ਉਹ ਮੈਲ, ਉਹਦੇ ਅੰਦਰ ਦਾ ਉਹ ਬੁਰਾ ਕਰਮ ਉਹ ਦੂਰ ਹੋ ਗਿਆ, ਤੇ ਹੈਰਾਨੀ ਹੋਏਗੀ, ਉਹੀ ਇੱਕ ਇਨਸਾਨ ਪਾਪੀ ਸੀ, ਉਹੀ ਭਗਤ ਬਣ ਗਿਆ, ਫਰਕ ਪੈ ਗਿਆ। ਇਹ ਮੁਸਲਮਾਨ ਜਿਹੜਾ ਹਿੰਦੂ, ਉਹਨੂੰ ਹਿੰਦੂ ਚੋਰ ਉਹਨੂੰ ਪ੍ਰੇਰਿਤ ਕਰ ਰਿਹਾ ਵਾਰ ਵਾਰ ਕਿ ਸੁਧਰ ਜਾ, ਸੰਭਲ ਜਾ, ਸਾਰਾ ਕਰਮ ਮੈਂ ਕਰਾਂਗਾ, ਘੋੜਾ ਮੈਂ ਚੋਰੀ ਕਰ ਲਿਆਵਾਂਗਾ, ਸਿਰਫ ਸਾਥ ਦੇਣਾ ਹੈ। ਪਰ ਨਹੀਂ, ਇਹਦੇ ਮਨ ਵਿੱਚ ਉਹ ਸਿੱਖਿਆ ਆ ਗਈ ਆਪਣੇ ਪਰਮਾਤਮਾ ਦੀ, ਆਪਣੇ ਅੱਲਾਹ ਤਾਲਾ ਦੀ, ਕਿ ਕਿਸੇ ਦਾ ਬੁਰਾ ਨਹੀਂ ਕਰਨਾ। ਉਸ ਵਕਤ ਇਹ ਫਿਰ ਕੀ ਹੋਇਆ ਕਿ ਆਪਣੇ ਘਰ ਚਲਾ ਗਿਆ, ਕੋਈ ਦੂਸਰੀ ਤੀਸਰੀ ਵਿਚਾਰ ਨਾ ਇਹਨੇ ਕੀਤੀ, ਤੇ ਇਹ ਸਾਰੀ ਜਿਵੇਂ ਗੱਲ ਹੋਈ, ਕਿਮ ਵਿਚਾਰ ਤੈ ਚਿੰਤਾ ਕਰੀ, ਮੈਂ ਲੈ ਹੋਂ ਸੰਗਰੋਹ ਇੱਕ ਘਰੀ। ਇਹ ਬੜਾ ਕਹਿੰਦਾ ਰਿਹਾ ਹਿੰਦੂ ਚੋਰ, ਪਰ ਉਸ ਵਕਤ ਇਹ ਜਿਹੜਾ ਹੈ ਮੁਸਲਮਾਨ ਚੋਰ, ਇਹ ਕੋਈ ਵੀ ਉਹਦੀ ਗੱਲ ਨਾ ਸੁਣਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ। ਭਰਨ ਲੱਗੀ ਪਤਰੀ ਜਲ ਬੂੰਦ, ਜਹ ਤਹ ਪਸਰ ਰਹੇ ਓ ਤਮ ਬ੍ਰਿੰਦ। ਉਸ ਵਕਤ ਉਹ ਸਮਾਂ ਆ ਗਿਆ ਜਦੋਂ ਕਿ ਇਸ ਪਾਪੀ ਨੇ, ਇਸ ਚੋਰ ਨੇ ਕੁਕਰਮ ਕਰਨਾ ਸੀ। ਅਸਮਾਨ ਦੇ ਵਿੱਚ ਬਹੁਤ ਸਾਰੇ ਬੱਦਲ ਛਾਏ ਹੋਏ ਸੀ, ਹੁਣ ਹਲਕੀ ਹਲਕੀ ਬੂੰਦਾਬਾਂਦੀ ਹੋਣੀ ਸ਼ੁਰੂ ਹੋ ਗਈ। ਜਦੋਂ ਮੀਂਹ ਵਰਨਾ ਸ਼ੁਰੂ ਹੋਇਆ, ਜਿਹੜਾ ਉਸ ਵਕਤ ਪਹਿਰੇਦਾਰ ਸੀ ਸਤਿਗੁਰੂ ਜੀ ਦੀ ਕਨਾਤ ਦੇ ਬਾਹਰਲੇ ਪਾਸੇ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਸੀ, ਕੀ ਹੋਇਆ ਕਿ ਇਹ ਪਹਿਰੇਦਾਰ ਮੀਂਹ ਜਦੋਂ ਪਿਆ, ਇਹ ਵੀ ਅੰਦਰ ਨੂੰ ਆ ਗਿਆ, ਚੌਂਕੀਦਾਰ ਗਇਓ ਵਿੱਚ ਛਾਇਆ ਪੂਰੇ ਬਾਹ ਤੇ ਕੁਛ ਅਲਸਾਇਆ। ਜਿਹੜਾ ਚੌਂਕੀਦਾਰ ਸੀ ਸਤਿਗੁਰੂ ਜੀ ਦੀ ਕਨਾਤ ਦੇ ਬਾਹਰ ਪਹਿਰੇਦਾਰ ਖੜਿਆ ਸੀ, ਜਦੋਂ ਮੀਂਹ ਵਰਸਿਆ ਪੂਰੇ ਵਾਲੀ ਹਵਾ ਚੱਲੀ ਤੇ ਸਾਧ ਸੰਗਤ ਜੀ ਥੋੜਾ ਜਿਹਾ ਇਹਨੂੰ ਆਲਸ ਹੋਇਆ ਤੇ ਇਹਨੂੰ ਨੀਂਦ ਆ ਗਈ। ਤਬੈ ਤੁਰੰਗ ਖੋਲੇਬੋ ਕਰਿਓ ਦੇ ਕਵਿਕਾ ਮੁਖ ਉਪਰ ਚਰਿਓ। ਉਸ ਹਿੰਦੂ ਚੋਰ ਦਾ ਦਾਅ ਚੱਲ ਪਿਆ, ਪਹਿਰੇਦਾਰ ਸੌਂ ਗਿਆ। ਉਸ ਵਕਤ ਉਹਨੇ ਸਤਿਗੁਰੂ ਜੀ ਦੇ ਘੋੜੇ ਨੂੰ ਖੋਲਿਆ, ਲਗਾਮ ਫੜ ਕੇ ਉਹਦੇ ਉੱਪਰ ਘੋੜੇ ਦੇ ਜਦੋਂ ਇਹ ਸਵਾਰ ਹੋਇਆ, ਜਬ ਡੇਰੇ ਕੋ ਉਲੰਘ ਸਿਧਾਵਾ ਸ੍ਰੀ ਸਤਿਗੁਰ ਨੇ ਬਾਕ ਅਲਾਵਾ। ਜਦੋਂ ਇਹ ਚੋਰ ਸਤਿਗੁਰੂ ਜੀ ਦੇ ਉਸ ਪਵਿੱਤਰ ਘੋੜੇ ਨੂੰ ਲੈ ਕੇ ਰਵਾਨਾ ਹੋਇਆ, ਤੁਰ ਪਿਆ ਤੇ ਗਰੀਬ ਨਵਾਜ ਪਾਤਸ਼ਾਹ ਜੀ ਇੱਕੋ ਸਤਿਗੁਰ ਜਾਗਤਾ ਸਗਲ ਸੂਤਾ ਸੰਸਾਰ ਸਾਨੂੰ ਭਰਮ ਹੋ ਜਾਂਦਾ ਗੁਰੂ ਸੁੱਤਾ ਹੈ, ਗੁਰੂ ਸਵਾਰਿਓ ਗੁਰੂ ਸੌਂਦਾ ਨਹੀਂ। ਸਾਹਿਬ ਗੁਰਬਾਣੀ ਵਿੱਚ ਪਾਠ ਦਰਜ ਕਰਦੇ ਨੇ ਕਿ ਦੁਨੀਆਂ ਦੇ ਲੋਕੋ ਮਤ ਸਮਝਿਓ ਕਿ ਗੁਰੂ ਸੌਂ ਜਾਂਦਾ, ਜੇ ਗੁਰੂ ਸੌਂ ਗਿਆ ਤੇ ਮਾਫ਼ ਕਰਨਾ ਗੁਰੂ ਸਵਾਰਿਓ, ਉਸ ਦਿਨ ਸ੍ਰਿਸ਼ਟੀ ਦਾ ਅੰਤ ਹੋਏਗਾ। ਸਤਿਗੁਰੂ ਸਦਾ ਹੀ ਜਾਗਤਾ ਹੈ ਕਿਉਂਕਿ ਇੱਕੋ ਸਤਿਗੁਰੂ ਜਾਗਤਾ, ਤੇ ਫਿਰ ਕਿਹਾ ਸੌਂਦਾ ਕੌਣ ਹੈ ਜੀ, ਸਗਲ ਸੂਤਾ ਸੰਸਾਰ ਸਾਰੀ ਦੁਨੀਆਂ ਸੁੱਤੀ ਪਈ ਹੈ। ਦਸਵੇਂ ਪਾਤਸ਼ਾਹ ਗਰੀਬ ਨਵਾਜ ਜੀ ਉਸ ਵਕਤ ਬਚਨ ਕੀਤਾ, ਭੋ ਕੁਰ ਸਵਾਰ ਜਗਹਿ ਕੋ ਸੇਵਹਿ ਸੋਵਹਿ ਤੁਰੰਗ ਚਲਤ ਕੋ ਖਰ ਕੋ ਹੋਵੇ। ਗਰੀਬ ਨਵਾਜ ਜੀ ਬਚਨ ਕੀਤਾ ਕਿ ਹੇ ਪਹਿਰੇਦਾਰ, ਕੀ ਗੱਲ, ਜਾਗਦਾ ਹੈ ਕਿ ਸੁੱਤਾ ਹੈ? ਬਾਹਰ ਇਸ ਤਰ੍ਹਾਂ ਮੈਨੂੰ ਲੱਗਿਆ ਹੈ, ਪ੍ਰਤੀਤ ਹੋਇਆ ਕਿ ਜਿਵੇਂ ਘੋੜਾ ਤੁਰ ਰਿਹਾ ਉਹਦੇ ਖੁਰਾਂ ਦੀ ਆਵਾਜ਼ ਆਈ ਹੈ। ਆਪਣੇ ਥਾਨ ਖਰੋ ਕਹਿ ਨਹੀਂ ਫੇਰ ਉਹ ਹਾਥ ਮਹਾਤਮ ਮਾਹੀ। ਸਤਿਗੁਰੂ ਜੀ ਨੇ ਕਿਹਾ, ਬਚਨ ਕੀਤਾ ਕਿ ਹੇ ਪਹਿਰੇਦਾਰ, ਬਾਹਰ ਵੇਖ ਕਿ ਘੋੜਾ ਹੈ ਕਿ ਨਹੀਂ ਇੱਥੇ। ਉਸ ਵਕਤ ਸੁਨ ਸੇਵਕ ਨੇ ਨੈਣ ਉਘਾਰੇ, ਜਾਏ ਤੁਰੰਗ ਕੋ ਥਾਨ ਨਿਹਾਰੇ। ਜਿਹੜਾ ਸੇਵਕ ਸੀ ਤੁਰੰਤ ਫਟਾਫਟ ਸਾਵਧਾਨ ਹੋਇਆ, ਜਾ ਕੇ ਜਦੋਂ ਉਹਨੇ ਵੇਖਿਆ, ਅੱਖਾਂ ਖੋਲੀਆਂ ਵੇਖਿਆ ਤੇ ਕੀ ਹੋਇਆ, ਨਹੀਂ ਵੀ ਲੋਕਿਓ ਤੂਰਨ ਬੋਲਾ ਗੁਰੂ ਜੀ ਤਸਕਰ ਨੇ ਅਸਵ ਖੋਲਾ। ਜਾ ਕੇ ਵੇਖਿਆ, ਹਨੇਰੀ ਰਾਤ ਹੈ, ਬੜੇ ਧਿਆਨ ਨਾਲ ਜਾ ਕੇ ਵੇਖਣ ਦੇ ਉੱਤੇ ਘੋੜਾ ਨਾ ਦਿਸਿਆ, ਘੋੜਾ ਨਜ਼ਰ ਨਾ ਆਇਆ। ਫਿਰ ਉਸ ਵਕਤ ਇਹ ਸੇਵਕ ਕਹਿਣ ਲੱਗਾ, ਗਰੀਬ ਨਵਾਜ ਪਾਤਸ਼ਾਹ ਜੀ, ਘੋੜਾ ਆਪਣੀ ਜਗ੍ਹਾ ਤੇ ਨਹੀਂ ਹੈ, ਇਸ ਤਰ੍ਹਾਂ ਲੱਗਦਾ ਕਿ ਕਿਸੇ ਚੋਰ ਨੇ ਘੋੜੇ ਨੂੰ ਆ ਕੇ ਚੋਰੀ ਕਰ ਲਿਆ ਹੈ। ਅਬ ਹੀ ਮੀਂਹ ਮੰਦ ਬਰਸਾਇਆ ਹੇਤ ਬਚਾਵਨ ਪ੍ਰਵਿਸ਼ਿਓ ਛਾਇਆ। ਸੇਵਕ ਬੇਨਤੀ ਕਰਨ ਲੱਗਾ, ਗਰੀਬ ਨਵਾਜ ਪਾਤਸ਼ਾਹ ਜੀ, ਹੁਣੇ ਹੀ ਮੀਂਹ ਜਦੋਂ ਵਰਸਣ ਲੱਗ ਪਿਆ ਸੀ, ਮੈਂ ਆਪਣੇ ਆਪ ਨੂੰ ਮੀਂਹ ਤੋਂ ਬਚਾਉਂਦਾ ਹੋਇਆ ਕਿ ਕਿਤੇ ਮੈਂ ਗਿੱਲਾ ਨਾ ਹੋ ਜਾਵਾਂ, ਗਰੀਬ ਨਵਾਜ ਜੀ ਮੈਂ ਕਨਾਤ ਦੇ ਵਿੱਚ ਆ ਗਿਆ ਸੀ, ਦੇਰ ਨਾ ਪਰੀ ਤੁਰੰਗ ਕੋਲੀਨਾ ਮਹਾ ਕੁਕਰਮ ਮੂੜ ਕਿਨ ਕਿਨਾ। ਅਰਜ ਕਰਨ ਲੱਗਾ ਸੇਵਕ ਕਿ ਗਰੀਬ ਨਵਾਜ ਪਾਤਸ਼ਾਹ, ਕੁਝ ਹੂ ਪਲ ਵਾਸਤੇ ਮੈਂ ਅੰਦਰ ਆਇਆ ਸੀ ਕਿ ਆਪਣੇ ਆਪ ਨੂੰ ਮੀਂਹ ਤੋਂ ਬਚਾ ਲਵਾਂ, ਪਰ ਸਤਿਗੁਰੂ ਜੀ ਭੋਰਾ ਦੇਰ ਨਹੀਂ ਲੱਗੀ, ਪਤਾ ਨਹੀਂ ਕਿਹੜੇ ਇਨਸਾਨ ਨੇ ਕਿਹੜੇ ਮੂਰਖ ਨੇ ਇਹ ਬੁਰਾ ਕੁਕਰਮ ਕੀਤਾ ਜੋ ਆਪ ਜੀ ਦਾ ਪਵਿੱਤਰ ਘੋੜਾ ਲੈ ਗਿਆ। ਅਦਬ ਨਹੀਂ ਸਤਿਗੁਰ ਕੋ ਚਿਨਾ ਲੋਕ ਪ੍ਰਲੋਕ ਦੁਹਨ ਤੇ ਹੀ ਨਾ। ਸੇਵਕ ਜਿਹੜਾ ਬਚਨ ਕਰ ਰਿਹਾ ਪਾਤਸ਼ਾਹ ਜੀ ਦੇ ਨਾਲ ਕਿ ਗਰੀਬ ਨਵਾਜ ਪਾਤਸ਼ਾਹ, ਉਸ ਮਹਾਮੂੜ ਮਾੜੀ ਮਤ ਵਾਲੇ ਇਨਸਾਨ ਨੇ ਆਪ ਜੀ ਦਾ ਅਦਬ ਨਹੀਂ ਸਤਿਕਾਰ ਨਹੀਂ ਕੀਤਾ, ਲੋਕ ਪ੍ਰਲੋਕ ਦੁਹਨ ਤੇ ਹੀ ਨਾ। ਜਿਹੜਾ ਤੁਹਾਡਾ ਅਦਬ ਸਤਿਕਾਰ ਨਹੀਂ ਕਰਦਾ, ਕਿਉਂਕਿ ਇਹ ਜੋ ਸਤਿਗੁਰੂ ਹੈ ਦੋਏ ਜਹਾਨ ਦਾ ਵਾਲੀ ਹੁੰਦਾ ਹੈ, ਇਸ ਸਤਿਗੁਰੂ ਜੀ ਦੀ ਸ਼ੋਭਾ ਐਸੀ ਹੈ, ਇਹਦਾ ਰਾਜ ਅਜੇ ਹੈ ਕਿ ਹਰ ਜਗ੍ਹਾ ਇਹਦਾ ਹੁਕਮ ਚੱਲਦਾ, ਇਹਦਾ ਹੁਕਮ ਹਰ ਜਗ੍ਹਾ ਹੈ। ਇਸ ਕਰਕੇ ਜਦੋਂ ਇਨਸਾਨ ਇੱਥੇ ਦੁਨਿਆਵੀ ਤੌਰ ਦੇ ਉੱਤੇ ਦਿਲੋਂ ਸ਼ਰਧਾ ਭਾਵਨਾ ਦੇ ਨਾਲ, ਪੂਰਨ ਭਾਵ ਦੇ ਨਾਲ, ਪ੍ਰੇਮ ਦੇ ਨਾਲ ਜੇ ਸਤਿਗੁਰੂ ਜੀ ਦਾ ਅਦਬ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ, ਤੇ ਗੁਰੂ ਸਵਾਰਿਓ ਉਸ ਪਰਲੋਕ ਵਿੱਚ ਵੀ ਭਾਵੇਂ ਕਿੱਡਾ ਹੀ ਸੰਤ ਕਿਉਂ ਨਾ ਹੋਵੇ, ਪਰਲੋਕ ਵਿੱਚ ਵੀ ਇਹਦਾ ਸਤਿਕਾਰ ਨਹੀਂ ਹੋਏਗਾ। ਤੇ ਉਹ ਸੇਵਕ ਕਹਿਣ ਲੱਗਾ, ਪਾਤਸ਼ਾਹ ਜੀ, ਕਿਸੇ ਮੂਰਖ ਇਨਸਾਨ ਨੇ ਤੁਹਾਡਾ ਅਦਬ ਨਹੀਂ ਕੀਤਾ, ਇਹ ਜਾਣ ਲੈ, ਮੈਨੂੰ ਇਹ ਪ੍ਰਤੀਤ ਹੁੰਦਾ, ਇਹ ਪੱਕੀ ਗੱਲ ਹੈ ਕਿ ਉਸ ਇਨਸਾਨ ਨੇ ਆਪਣਾ ਲੋਕ ਪਰਲੋਕ ਗਵਾ ਲਿਆ ਹੈ। ਤੁਰੰਗ ਆਪਣੋ ਆਪ ਹਟਾਵੋ, ਤਸਕਰ ਉਚਿਤ ਸਜਾਏ ਦਿਵਾਓ। ਸੇਵਕ ਕਹਿਣ ਲੱਗਾ, ਗਰੀਬ ਨਿਵਾਜ ਪਾਤਸ਼ਾਹ, ਕਿਰਪਾ ਕਰੋ, ਸਾਡੇ ਵੱਸੋਂ ਬਾਹਰ ਦੀ ਗੱਲ ਹੈ, ਜਿਹੜਾ ਘੋੜਾ ਉਹ ਚੋਰ ਲੈ ਗਿਆ, ਕਿਰਪਾ ਕਰਕੇ ਤੁਸੀਂ ਆਪ ਹੀ ਬਖਸ਼ਿਸ਼ ਕਰਕੇ ਉਸ ਘੋੜੇ ਨੂੰ ਵਾਪਸ ਲਿਆਉਣਾ ਕਰੋ, ਤੇ ਜਿਹੜਾ ਇਹ ਚੋਰ ਹੈ ਇਹਨੂੰ ਉਚਿਤ ਬਣਦੀ ਸਜ਼ਾ ਜਿਹੜੀ ਆ ਉਹ ਸਜ਼ਾ ਵੀ ਦਿਵਾਵੋ। ਕਿਉਂਕਿ ਗੁਰਬਾਣੀ ਦਾ ਮਹਾਂਵਾਕ ਹੈ, ਮੂਰਖ ਗੰਢ ਪਵੇ ਮੋਹਿ ਮਾਰ। ਜਦੋਂ ਮੂਰਖ ਇਨਸਾਨ ਆਪਣੀਆਂ ਹੱਦਾਂ ਪਾਰ ਕਰ ਲਵੇ, ਉਸ ਵਕਤ ਸਾਹਿਬ ਕਹਿੰਦੇ ਨੇ ਕਿ ਉਹਦੇ ਵੀ ਜਦੋਂ ਮੂੰਹ ਦੀ ਉਹਨੂੰ ਪਵੇ, ਭਾਵ ਜਦੋਂ ਉਹਨੂੰ ਸਜ਼ਾ ਮਿਲੇ, ਉਸ ਵਕਤ ਹੀ ਉਹਨੂੰ ਸੋਝੀ ਆਉਂਦੀ ਹੈ। ਇਹ ਸੇਵਕ ਨੇ ਵੀ ਅਰਜ਼ ਕੀਤੀ, ਗਰੀਬ ਨਵਾਜ ਪਾਤਸ਼ਾਹ, ਇਹਨੂੰ ਜਿਹੜੀ ਸਜ਼ਾ ਮਿਲਦੀ ਉਹ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਨਾ ਹੀ ਤਾਂ ਇਸੀ ਦੇਸ਼ ਕੇ ਲੋਕ ਵਸਤੂ ਖਸੋਟੈ ਮਾਰਗ ਰੋਕ। ਉਹ ਸੇਵਕ ਸਤਿਗੁਰੂ ਜੀ ਨੂੰ ਇਹ ਅਰਜ਼ ਇਸ ਕਰਕੇ ਕਰ ਰਿਹਾ ਕਿ ਗਰੀਬ ਨਵਾਜ, ਜੇ ਤੁਸੀਂ ਇਸ ਚੋਰ ਨੂੰ, ਇਸ ਪਾਪੀ ਨੂੰ ਸਜ਼ਾ ਨਹੀਂ ਦਿੰਦੇ, ਤੇ ਸਤਿਗੁਰੂ ਜੀ, ਹਰ ਕਿਸੇ ਨੇ ਕਹਿਣਾ ਕਿ ਗੁਰੂ ਵਿੱਚ ਕੀ ਹੈ, ਭਾਵ ਸਤਿਗੁਰੂ ਜਿਹੜਾ ਇਹਦੀ ਚੀਜ਼ ਜਿਹੜਾ ਮਰਜ਼ੀ ਚੁੱਕ ਲਿਆਵੇ, ਇਹਦੇ ਵਿੱਚ ਕੋਈ ਦਮ ਨਹੀਂ, ਕੋਈ ਤਾਕਤ ਨਹੀਂ, ਕੋਈ ਹਿੰਮਤ ਨਹੀਂ। ਇਸ ਕਰਕੇ ਉਹ ਸੇਵਕ ਦਾ ਅਰਜ਼ ਕਰਨ ਤੋਂ ਭਾਵ ਇਹ ਸੀ ਕਿ ਗਰੀਬ ਨਵਾਜ ਪਾਤਸ਼ਾਹ, ਜੇ ਤੁਸੀਂ ਇਹਨੂੰ ਸਜ਼ਾ ਨਹੀਂ ਦਿੰਦੇ ਤੇ ਕੀ ਹੋਏਗਾ ਕਿ ਇੱਥੋਂ ਦੇ ਰਹਿਣ ਵਾਲੇ ਲੋਕ ਪਤਾ ਨਹੀਂ ਕਿੱਥੇ ਰਸਤੇ ਵਿੱਚ ਸਾਨੂੰ ਰੋਕ ਕੇ ਸਾਡੇ ਕੋਲੋਂ ਵਸਤੂਆਂ ਖੋਹ ਲੈਣਗੇ। ਤੁਮ ਸਮਰੱਥ ਸਭ ਭਾਂਤਿਨ ਮਾਹੀ ਰਹੇ ਅਦੰਡ ਉਚਿਤ ਇਹੋ ਨਾਹੀ। ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਪਰਿਪੂਰਨ ਹੋ। ਪਾਤਸ਼ਾਹ ਜੀ, ਜੇ ਤੁਹਾਡੇ ਪਰਿਪੂਰਨ ਹੁੰਦਿਆਂ ਹੋਏ, ਤੁਹਾਡੇ ਸਮਰੱਥ ਹੁੰਦਿਆਂ ਹੋਏ, ਇਹ ਚੋਰ ਜਿਹੜਾ ਜਿਹਨੂੰ ਸਜ਼ਾ ਨਾ ਮਿਲੀ, ਤੇ ਇਹ ਗੱਲ ਉਚਿਤ ਨਹੀਂ, ਇਹ ਚੰਗੀ ਨਹੀਂ ਹੋਏਗੀ। ਪੁਨਹਿ ਜਾਮਨੀ ਮਹਿ ਸੋ ਆਵੈ, ਹਿਲਿਓ ਵਸਤੋ ਕਛ ਅਪਰ ਲਿਜਾਵੈ। ਗਰੀਬ ਨਵਾਜ ਪਾਤਸ਼ਾਹ, ਜੇ ਅੱਜ ਉਸ ਚੋਰ ਨੂੰ ਸਜ਼ਾ ਨਾ ਦਿੱਤੀ ਗਈ ਤੇ ਉਹ ਇਸੇ ਤਰ੍ਹਾਂ ਦਾ ਹਿਲਿਆ ਹੋਇਆ, ਫਿਰ ਕਿਸੇ ਰਾਤ ਆਏਗਾ ਤੇ ਕੁਛ ਹੋਰ ਚੁੱਕ ਕੇ ਲੈ ਜਾਏਗਾ। ਜੇ ਨਾ ਦਿਖਾਵੋ ਸ਼ਕਤ ਵਿਸ਼ੇਸ਼, ਨਹਿ ਬਚ ਸਕੋ ਫਿਰੋ ਪਰਦੇਸ। ਸੁਨ ਸਤਿਗੁਰ ਕਹਿ ਧੀਰਜ ਦੀਨਾ, ਫਲ ਸੋ ਪਾਏ ਕਰਮ ਜਿਨ ਕਿਨਾ। ਸੇਵਕ ਦਾ ਅਰਜ਼ ਕਰਨ ਦਾ ਜਿਹੜਾ ਭਾਵ ਸੀ ਕਿ ਪਾਤਸ਼ਾਹ ਜੀ, ਜੇ ਤੁਸੀਂ ਹੁਣ ਇਹ ਸ਼ਕਤੀ ਨਹੀਂ ਵਿਖਾਉਂਦੇ, ਤੁਸੀਂ ਕਿਰਪਾ ਨਹੀਂ ਕਰਦੇ, ਤੇ ਫਿਰ ਧਿਆਨ ਦੇਣਾ, ਆਪਾਂ ਪਰਦੇਸ ਵਿੱਚ ਹਾਂ, ਇੱਥੇ ਹਾਲ ਇਸ ਤਰ੍ਹਾਂ ਦਾ ਹੋਏਗਾ ਕਿ ਹਰ ਕੋਈ ਇਨਸਾਨ ਆ ਕੇ ਸਾਡੀਆਂ ਚੀਜ਼ਾਂ ਖੋਏਗਾ, ਤੇ ਉਹ ਇਹ ਸਮਝਣਗੇ ਕਿ ਗੁਰੂ ਜਿਹੜੇ ਨੇ ਕੀ ਸਾਡਾ ਕਰ ਲੈਣਾ, ਭਾਵ ਹਰ ਕੋਈ ਇਨਸਾਨ ਇਹੀ ਤੱਕ ਲੈ ਕੇ ਆ ਜਾਏਗਾ, ਤੇ ਹੋ ਸਕਦਾ ਉਹ ਚੋਰ ਦੁਬਾਰਾ ਫਿਰ ਰਾਤ ਨੂੰ ਆ ਕੇ ਚੋਰੀ ਕਰਨ ਦਾ ਮਨਸੂਬਾ ਲੈ ਕੇ ਆ ਜਾਵੇ। ਜਦੋਂ ਸਿੱਖ ਦੇ ਮਨ ਦੇ ਸਾਰੇ ਭਾਵ ਸਤਿਗੁਰਾਂ ਨੇ ਜਾਣੇ, ਸਾਰੀ ਅਰਜ਼ ਸੁਣੀ, ਉਸ ਵਕਤ ਸਤਿਗੁਰੂ ਜੀ ਫਿਰ ਬਚਨ ਕੀਤਾ ਕਿ ਫਲ ਸੋ ਪਾਏ ਕਰਮ ਜਿਨ ਕੀਨਾ, ਕਿ ਜਿਹੜੇ ਇਨਸਾਨ ਨੇ ਇਹ ਕਰਮ ਕੀਤਾ ਹੈ ਆਪਣੇ ਆਪ ਉਹ ਇਸ ਫਲ ਨੂੰ ਭੋਗਣਾ ਕਰੇਗਾ। ਉੱਤਰ ਦਿਸ਼ ਲੈ ਗਇਓ ਤੁਰੰਗ, ਪਕੜ ਲੇ ਹੋ ਦੋ ਰੋਹ ਤੇ ਸੰਗ। ਸਤਿਗੁਰੂ ਜੀ ਫਿਰ ਅੰਤਰਯਾਮਤਾ ਦਾ ਪ੍ਰਤੀਕ ਦਿੰਦੇ ਹੋਏ ਬਚਨ ਕੀਤਾ, ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਚੋਰ ਹੈ ਉੱਤਰ ਦਿਸ਼ਾ ਵੱਲ ਨੂੰ ਗਿਆ ਹੈ, ਇਸ ਤਰ੍ਹਾਂ ਕਰੋ ਜਾ ਕੇ ਦੌੜ ਕੇ ਉਹਨੂੰ ਫੜ ਲਓ। ਸਗਨ ਤਿਮਰ ਤੇ ਕਰੋ ਜੋ ਸ਼ੰਕਾ ਹੋਤ ਪ੍ਰਭਾਤ ਗਹੋ ਮਤੀ ਰੰਕਾ। ਪਾਤਸ਼ਾਹ ਜੀ ਫਿਰ ਇੱਕ ਬਚਨ ਹੋਰ ਕੀਤਾ ਕਿ ਜੇ ਤੁਸੀਂ ਆਪਣੇ ਮਨ ਵਿੱਚ ਇਹ ਭਰਮ ਲਿਆਉਂਦੇ ਹੋ ਕਿ ਹੁਣ ਬਹੁਤ ਜ਼ਿਆਦਾ ਸੰਘਣੀ ਰਾਤ ਹੈ, ਕੋਈ ਕੁਛ ਦਿਖਾਈ ਨਹੀਂ ਦਿੰਦਾ, ਤਾਂ ਇਸ ਤਰ੍ਹਾਂ ਕਰੋ ਸਵੇਰੇ ਜਦੋਂ ਪ੍ਰਭਾਤ ਭਾਵ ਅੰਮ੍ਰਿਤ ਵੇਲਾ ਹੋਏਗਾ, ਉਸ ਵਕਤ ਉਹ ਮਾੜੀ ਮਤ ਵਾਲੇ ਇਨਸਾਨ ਨੂੰ ਜਾ ਕੇ ਫੜ ਲੈਣਾ। ਨਹੀਂ ਜਾਏ ਹੈ ਤੁਰੰਗ ਹਮਾਰੋ ਇਹ ਠਾਇਆ ਵੈ ਬਿਦਤ ਸਕਾਰੋ। ਪਾਤਸ਼ਾਹ ਜੀ ਫਿਰ ਕਹਿਣ ਲੱਗੇ ਕਿ ਬੇਫਿਕਰ ਰਹੋ, ਕੋਈ ਵੀ ਚਿੰਤਾ ਨਾ ਕਰੋ, ਕਿਉਂਕਿ ਜਿਹੜਾ ਸਾਡਾ ਘੋੜਾ ਹੈ ਉਹ ਕਿਤੇ ਵੀ ਨਹੀਂ ਜਾਏਗਾ, ਜਦੋਂ ਸਵੇਰ ਹੋਏਗੀ ਆਪਣੇ ਆਪ ਤੁਸੀਂ ਵੇਖਣਾ ਜਾਣਿਆ ਜਾਏਗਾ ਸਾਰਾ ਕੁਛ ਕਿ ਉਹ ਘੋੜਾ ਇੱਥੇ ਹੀ ਆ ਜਾਏਗਾ, ਭਾਵ ਉਹ ਘੋੜੇ ਨੂੰ ਲੈ ਕੇ ਜਾਣ ਵਾਲਾ ਕੋਈ ਵੀ ਨਹੀਂ। ਸੁਣ ਸਤਿਗੁਰ ਕੇ ਬਾਕ ਉਦਾਰੇ ਕਰ ਧੀਰਜ ਬੈਠੇ ਨਰ ਸਾਰੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਜਿੰਨੇ ਵੀ ਉੱਥੇ ਸਾਧ ਸੰਗਤ ਦੇ ਰੂਪ ਵਿੱਚ ਸਨ, ਸਾਰੇ ਜਿਹੜੇ ਨੇ ਧੀਰਜ ਕਰਕੇ ਬੈਠ ਗਏ। ਕੇਤਿਕ ਸੁਪਤ ਰਹੇ ਕੋ ਜਾਗੇ ਤਸਕਰ ਗਹਨ ਚਿੰਤ ਮਹਿ ਲਾਗੇ। ਸਤਿਗੁਰੂ ਜੀ ਦੇ ਇਸ ਬਚਨ ਨੂੰ ਸੁਣ ਕੇ ਜਦੋਂ ਸਾਰਿਆਂ ਦੇ ਮਨ ਵਿੱਚ ਧੀਰਜ ਆ ਗਈ, ਸ਼ਾਂਤੀ ਆ ਗਈ, ਉਸ ਵਕਤ ਕਵੀ ਜੀ ਲਿਖਦੇ ਹਨ ਕਿ ਕੁਛ ਲੋਕ ਤਾਂ ਸੌ ਗਏ ਤੇ ਕੁਛ ਜਿਹੜੇ ਨੇ ਜਾਗਦੇ ਰਹੇ, ਤਸਕਰ ਗਹਨ ਚਿੰਤ ਮਹਿ ਲਾਗੇ, ਤੇ ਜਿਹੜੇ ਸਿੱਖ ਜਾਗਦੇ ਰਹੇ ਉਹ ਇਹੀ ਸੋਚਦੇ ਰਹੇ ਕਿ ਸਵੇਰੇ ਚੋਰ ਨੂੰ ਕਿਸ ਤਰ੍ਹਾਂ ਫੜਾਂਗੇ। ਬੋਲਤ ਬਚ ਪ੍ਰਭਾਤ ਹੋਏ ਆਈ ਤਬ ਸ਼ਾਰਤ ਸਤਿਗੁਰੂ ਬਤਾਈ। ਜਦੋਂ ਆਪਸ ਵਿੱਚ ਸਿੱਖ ਬਚਨ ਕਰਦੇ ਪਏ, ਆਪਸ ਵਿੱਚ ਸਲਾਹਾਂ ਕਰਦੇ ਪਏ ਨੇ ਕਿ ਸਵੇਰੇ ਚੋਰ ਨੂੰ ਕਿਵੇਂ ਫੜਿਆ ਜਾਏਗਾ, ਉਹਨਾਂ ਦੇ ਆਪਸ ਵਿੱਚ ਬਚਨ ਕਰਦੇ ਕਰਦੇ ਪਤਾ ਹੀ ਨਾ ਲੱਗਿਆ ਕਿ ਕਦੋਂ ਰਾਤ ਨਿਕਲ ਗਈ, ਔਰ ਉਸ ਵਕਤ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੁਕਮ ਲੈ ਕੇ, ਪਾਤਸ਼ਾਹ ਜੀ ਦਾ ਇਸ਼ਾਰਾ ਲੈ ਕੇ, ਉਸ ਵਕਤ ਜਿਹੜੇ ਸਾਧ ਸੰਗਤ ਦੇ ਰੂਪ ਵਿੱਚ ਸਿੱਖ ਹਨ, ਸਮਝ ਗਏ ਸੇਵਕ ਸਭ ਦੌਰ ਪਹੁੰਚੇ ਆਦ ਕੋਸ ਕੇ ਠੌਰ। ਸਤਿਗੁਰੂ ਜੀ ਦੇ ਹੁਕਮ ਨੂੰ ਇਸ਼ਾਰੇ ਨੂੰ ਸਮਝਦੇ ਹੋਏ ਜਿਹੜੇ ਸੇਵਕ ਸਨ ਉਹ ਉਸ ਵਕਤ ਉੱਥੋਂ ਤੁਰ ਪਏ, ਔਰ ਜਿੱਥੋਂ ਸਤਿਗੁਰੂ ਜੀ ਦਾ ਡੇਰਾ, ਜਿੱਥੇ ਸਤਿਗੁਰੂ ਜੀ ਦੇ ਡੇਰੇ ਦੀ ਹੱਦ ਹੈ, ਉੱਥੋਂ ਤੋਂ ਲੈ ਕੇ ਅੱਧਾ ਕੁ ਕੋਹ ਜਦੋਂ ਦੂਰ ਗਏ, ਠੰਡੋ ਤਸਕਰ ਤਹਾਂ ਨਿਹਾਰਿਓ ਹੈ ਕਵਿਕਾ ਕੇ ਪਕਰਨ ਤਾਰਿਓ। ਜਦੋਂ ਅੱਧਾ ਕੁ ਕੋਹ ਦੂਰ ਗਏ ਤੇ ਕੀ ਹੈਰਾਨੀਜਨਕ ਦ੍ਰਿਸ਼ ਵੇਖਿਆ ਕਿ ਉਹ ਜਿਹੜਾ ਚੋਰ ਗੁਰੂ ਜੀ ਦੇ ਘੋੜੇ ਨੂੰ ਲੈ ਕੇ ਦੌੜ ਗਿਆ ਸੀ, ਉਸ ਵਕਤ ਸਿਰਫ ਅੱਧਾ ਕੁ ਕੋਹ ਦੂਰ ਜਾ ਕੇ ਉੱਥੇ ਉਹ ਖੜਿਆ ਹੋਇਆ ਸੀ ਤੇ ਉਹਦੀ ਹਾਲਤ ਅਜਿਹੀ ਸੀ, ਉਹਨੇ ਘੋੜੇ ਦੀ ਲਗਾਮ ਨੂੰ ਹੱਥ ਵਿੱਚ ਫੜਿਆ ਪਰ ਉਹ ਅੱਗੇ ਨਹੀਂ ਜਾ ਸਕਿਆ। ਸਤਿਗੁਰ ਦਾਸਨ ਗਹਿਓ ਸੋ ਜਾਈ ਮੂਰਖ ਅਦਮ ਰਹਿਓ ਸਿਰ ਨਿਆਈ। ਸਤਿਗੁਰੂ ਜੀ ਦੇ ਸੇਵਕਾਂ ਨੇ ਜਾ ਕੇ ਉਸ ਚੋਰ ਨੂੰ, ਉਸ ਝੂਠੇ ਪੁਰਸ਼ ਨੂੰ ਜਦੋਂ ਫੜ ਲਿਆ ਤੇ ਉਹਦੀ ਵਿਥਿਆ, ਉਹਦੀ ਹਾਲਤ ਕਵੀ ਜੀ ਦੱਸਦੇ ਨੇ ਕਿ ਉਹ ਜਿਹੜਾ ਅਦਮ ਹੈ ਭਾਵ ਮੂਰਖ ਇਨਸਾਨ ਹੈ, ਆਪਣਾ ਸਿਰ ਨੀਵਾਂ ਕਰਕੇ ਭਾਵ ਨੀਵੀਂ ਪਾ ਕੇ ਖੜਿਆ ਹੋਇਆ ਸੀ। ਤੁਰੰਗ ਸਮੇਤ ਲਏ ਚੱਲ ਆਏ ਗੁਰ ਕੇ ਨਿਕਟ ਆਨ ਦਰਸਾਏ ਅਰਧ ਕੋਸ ਪਰ ਬੈਠੇ ਓ ਏਹੂ ले कर गयो नहीं किम ग्रहु। गुरु के सिख उस चोर नू फड़के घोड़े दे समेत जदो नौवे पातशाह नौवे शहनशाह दे कोल ले आए, उस वकत ओ सारे आके गरीब नवाज पातशाह नू अर्ज करन लगे, गरीब नवाज जी ए ओही चोर है जड़ा घोड़े नू ले गया सी। पर हैरानी दी गल है कि सिर्फ अद्धा कु को दूर जाके उथे घोड़े दी इन्हें लगाम फड़ी हुई सी, उथे ही खलोता रहा, ए अपने घर नहीं गया। सुन श्री तेग बहादुर राय बुझियो दीजे साच बताए। श्री तेग बहादुर पातशाह जी ने उस वकत उस चोर नू किया कि हे चोर एक गल याद ध्यान नाल सुन ले, सच सच बोल के मैनू दस कि तू अपने घर क्यों नहीं गया, भाव इथों ते चोरी कर ली। जे तेरा मनसूबा तेरा जड़ा इरादा निश्चा चोरी करन दा ना हुंदा ते तू घोड़ा इथों ही नहीं सी लजाना। इथों ये पक्का पता है कि तेरा निश्चा सी इरादा सी कि चोरी करनी है, पर चोरी भी कर ली फिर तू घर क्यों नहीं गया, थोड़ी ही दूर जाके क्यों खलोता रहा। तब तस्कर ने सकल बताई, हम द्वैथे एक गयो पलाई, मैं असो खोल्यो आए तुम्हारा दे कविका हुए कर असवारा। उस वक्त सतगुरु जी दे बचन जदों वारत होए, पातशाह जी जदों ये हुक्म कीता कि तू घर क्यों नहीं सी गया, वह चोर कहन लगा कि सतगुरु जी असी दो जाने सा, होया कुछ इस तरह जिहड़ा मेरे नाल वाला सी वह अपने घर चला गया, मैं ना गया, ते मैं इस तरह कीता, मैं असो खोल्यो आए तुम्हारा दे कविका हुए कर असवारा, कि मैं आके तुहाडे घोड़े नू जदों वेख्या कि उस वक्त नेड़े तेड़े कोई सेवक नहीं सी, सतगुरु जी मैं अपना समा वेख्या दा लगदा पिया तुहाडे घोड़े नू लै के मैं तुर गया। मैं असो खोल्यो आए तुम्हारा दे कविका हुए कर असवारा, कितक दूर मैं मार्ग गयो जाए तहां लो अंदा पयो। हुण चोर अपनी हालत दसन लगा कि गरीब नवाज जदों तुहाडा घोड़ा इथों खोल के मैं लै गया सी, मेरे मन विच ते यही सी कि बड़ा कीमती घोड़ा है इनू लै जावां, पर सतगुरु जी कोतक कुछ अजिहा वापरिया जदों मैं अद्धा कु को दूर गया उस वकत मैनू अपनी अखां तो दिखाई देना बंद हो गया, उस वकत अन्ना हो गया जदों मैं अगे तुरां ते विखी कुछ ना, इस करके कित दिश गमन्यो जाए ना जबै साथी के बच सिमरे तबै। जदों पातशाह जी मेरे कोलों किसी भी दिशा वाल ना जाया गया, फिर उस वकत मैं अपने नाल वाले उस मुसलमान साथी दे बचना नू याद कीता जिन्हें मैनू दसिया सी कि नमो करत के हर को देखा तुरक हुतो समझाए विशेखा। ओ मुसलमान सी, उन्हें मैनू बहुत समझाया सी कि अपनी अखां दे सामने आपां वेख्या है कि एक मासाहारी जीव एक शेर जिहदा कम ही मास खाणा है, पर वह की करदा पिया जदों उहने गुरु जी दे चरणा वल आया जिथे सतगुरु जी एक जगह कनात दे विच विराजमान ने, वह शेर जदों ही उहदी होंद विच आउंदा है उहदी बिरती बदल जांदी है। इस हिंदू चोर ने सतगुरां नू दसिया गरीब नवाज जदों मैं अन्ना हो गया सी उस वक्त मैनू नाल दे साथी दे बचन याद आए, उन्हें कहा सी ओए ते गुरु पीर है आपां चोरी ना करिए। मैं तिसकी इक कही ना मनी सो चल गयो अपने थनी। ਗਰੀਬ ਨਵਾਜ ਪਾਤਸ਼ਾਹ ਮੈਂ ਅੰਨਾ ਹੋ ਗਿਆ ਸੀ ਪਰ ਉਸ ਵਕਤ ਪਛਤਾਇਆ ਕੀ ਹੁੰਦਾ ਸੀ ਕਿਉਂਕਿ ਜਦੋਂ ਮੈਨੂੰ ਮੇਰੇ ਨਾਲ ਦੇ ਦੋਸਤ ਨੇ ਮਿੱਤਰ ਨੇ ਸਮਝਾਇਆ ਸੀ ਮੈਂ ਉਹਦੀ ਇੱਕ ਵੀ ਗੱਲ ਨਾ ਸਮਝੀ ਸੋ ਚੱਲ ਗਏ ਆਪਣੇ ਥਾਨੀ ਉਹ ਮੁਸਲਮਾਨ ਚੋਰ ਮੇਰੇ ਨਾਲ ਵਾਲਾ ਸਮਝਾਉਂਦਾ ਹੋਇਆ ਉਹ ਤਾਂ ਚਲਾ ਗਿਆ ਭਇਓ ਅੰਧ ਮੈਂ ਬਹੁ ਪਛਤਾਵਾ ਪੁਨ ਹਟ ਕਰ ਤੁਮਰੀ ਦਿਸ਼ਿਆ ਵਾ। ਸਤਿਗੁਰੂ ਜੀ ਜਦੋਂ ਮੈਂ ਅੰਨਾ ਹੋ ਗਿਆ ਮੈਨੂੰ ਕੁਛ ਵੀ ਦਿਖਾਈ ਨਹੀਂ ਸੀ ਦਿੰਦਾ ਬਸ ਉਸ ਵਕਤ ਫਿਰ ਤੁਹਾਡੀ ਯਾਦ ਆਈ ਮੈਂ ਜਾਣ ਲਿਆ ਕਿ ਸਾਰਾ ਤੁਹਾਡਾ ਪ੍ਰਤਾਪ ਹੈ ਤੁਹਾਡੀ ਇਹ ਸ਼ੋਭਾ ਹੈ ਜਿਹਦੇ ਕਰਕੇ ਸਾਰਾ ਖੇਡ ਵਾਪਰਦਾ ਪਿਆ। ਉਸੇ ਵਕਤ ਫਿਰ ਮੈਂ ਆਪਣੇ ਮਨ ਨਾਲ ਸਲਾਹ ਕੀਤੀ ਔਰ ਵਾਪਸ ਅੱਗੇ ਜਾਣ ਦੀ ਬਜਾਏ ਮੈਂ ਵਾਪਸ ਤੁਹਾਡੇ ਚਰਨਾਂ ਵੱਲ ਨੂੰ ਮੁੜ ਪਿਆ। ਭ੍ਰਮ ਦਿਸ਼ ਭਇਓ ਨਾ ਜਾਣਿਓ ਗਇਓ ਹੋਏ ਲਚਾਰ ਤੇ ਸਹੀ ਥਲ ਥਿਓ। ਪਰ ਸਤਿਗੁਰੂ ਜੀ ਉਸ ਵਕਤ ਹੋਇਆ ਕਿ ਬੇਸ਼ੱਕ ਮੈਂ ਵਾਪਸ ਤੁਹਾਡੇ ਵੱਲ ਆ ਰਿਹਾ ਸੀ ਪਰ ਮੈਨੂੰ ਦਿਸ਼ਾ ਦਾ ਭਰਮ ਪੈ ਗਿਆ ਮੈਂ ਦਿਸ਼ਾ ਉਲਟ ਵਾਲੇ ਪਾਸੇ ਤੁਰ ਪਿਆ ਮੈਨੂੰ ਰਸਤੇ ਦਾ ਕੁਛ ਸਮਝ ਨਾ ਆਇਆ ਹੋਏ ਲਾਚਾਰ ਤੇ ਸਹੀ ਥਲ ਥਿਓ ਬਸ ਸਿਰਫ ਲਾਚਾਰ ਹੋ ਗਿਆ ਜਦੋਂ ਕੋਈ ਵਾਹ ਨਾ ਚੱਲੀ ਬਸ ਉਹੀ ਜਗ੍ਹਾ ਤੇ ਮੈਂ ਸਥਿਤ ਹੋ ਗਿਆ ਭਾਵ ਖੜ ਗਿਆ। ਪ੍ਰਾਤ ਹੋਤ ਗੇ ਦਾਸ ਤੁਮਾਰੇ ਗਹਿਲੀ ਨਸ ਮੁਝ ਕੋ ਰਿਸ ਤਾਰੇ। ਔਰ ਸਤਿਗੁਰੂ ਜੀ ਜਦੋਂ ਹੀ ਸਵੇਰ ਹੋਇਆ ਇਹ ਤੁਹਾਡੇ ਭੇਜੇ ਹੋਏ ਦਾਸ ਜਦੋਂ ਮੇਰੇ ਕੋਲ ਗਏ ਬੜੇ ਗੁੱਸੇ ਦੇ ਨਾਲ ਭਾਵ ਮੈਨੂੰ ਝਿੜਕਿਆ ਔਰ ਮੈਨੂੰ ਇਹਨਾਂ ਨੇ ਫੜ ਲਿਆ। ਆਤੇ ਮਾਤੇ ਮੰਦ ਕੀ ਉਹ ਬੜ ਪਾਪ ਦ੍ਰਿਗ ਤੇ ਦੇਖਣ ਲੱਗਿਓ ਪ੍ਰਤਾਪ। ਪਾਤਸ਼ਾਹ ਜੀ ਮੈਂ ਬੜਾ ਹੀ ਮਾੜੀ ਮਤ ਵਾਲਾ ਆ ਮੈਂ ਬਹੁਤ ਹੀ ਬੁਰਾ ਕਰਮ ਕੀਤਾ ਬੜਾ ਵੱਡਾ ਪਾਪ ਕੀਤਾ ਹੈ ਪਰ ਸਤਿਗੁਰੂ ਤੁਹਾਡਾ ਪ੍ਰਭਾਵ ਐਸਾ ਜਦੋਂ ਮੈਂ ਤੁਹਾਡੀ ਹਜ਼ੂਰੀ ਵਿੱਚ ਆ ਗਿਆ ਤੁਹਾਡੇ ਪ੍ਰਤਾਪ ਸਦਕਾ ਤੁਹਾਡੀ ਬਖਸ਼ਿਸ਼ ਕਿਰਪਾ ਸਦਕਾ ਤੁਹਾਡੀ ਹਜ਼ੂਰੀ ਦਾ ਉਹ ਜਿਹੜਾ ਬਖਸ਼ਿਸ਼ ਹੈ ਤੁਹਾਡਾ ਜਲਾਲ ਹੈ ਉਹਦੇ ਕਰਕੇ ਜਿਹੜੀ ਮੇਰੀ ਅੱਖਾਂ ਨੇ ਇਹਨਾਂ ਵਿੱਚ ਦੁਬਾਰਾ ਰੋਸ਼ਨੀ ਆ ਗਈ ਭਾਵ ਮੈਂ ਅੰਨੇ ਤੋਂ ਫਿਰ ਸੁਜਾਖਾ ਹੋ ਗਿਆ ਭਾਵ ਮੈਨੂੰ ਸਭ ਵਿਖਣ ਲੱਗ ਪਿਆ। ਮੈਂ ਤਸਕਰ ਦੇਹੋ ਜਥਾ ਸਜਾਏ ਨੀਚ ਬੁੱਧੀ ਨੇ ਕੁਮਗ ਚਲਾਏ ਪਾਗਹੀਨ ਮਨ ਸਮਝਿਓ ਨਹੀਂ ਤੁਮ ਪ੍ਰਕਾਸ਼ ਰਵ ਸਮ ਜਗ ਮਾਹੀ। ਇਹ ਜਿਹੜਾ ਚੋਰ ਹੈ ਜਦੋਂ ਇਹਨੇ ਸਾਰਾ ਕੁਛ ਵੇਖ ਲਿਆ ਆਪਣੀ ਕਰਨੀ ਦਾ ਆਪਣੀ ਕੀਤੀ ਹੋਈ ਚੀਜ਼ ਦਾ ਸਿੱਟਾ ਜਦੋਂ ਨਿਕਲ ਗਿਆ ਇਹਨੇ ਵੇਖ ਲਿਆ ਕਿ ਮੈਂ ਬੁਰਾ ਕਰਮ ਕੀਤਾ ਸੀ ਉਹਦੀ ਸਜ਼ਾ ਮਿਲੀ ਮੈਂ ਅੰਨਾ ਹੋ ਗਿਆ ਪਰ ਇਹਨੇ ਇਹ ਵੀ ਵੇਖ ਲਿਆ ਕਿ ਸਤਿਗੁਰੂ ਦਾ ਬਿਰਧ ਕੈਸਾ ਮੈਨੂੰ ਅੰਨੇ ਨੂੰ ਜਦੋਂ ਇਹਦੇ ਚਰਣਾ ਚ ਆਇਆ ਫਿਰ ਸੁਜਾਖਾ ਵੀ ਇਹਨੇ ਕਰ ਦਿੱਤਾ। ਹੁਣ ਜਦੋਂ ਸਾਰਾ ਕੁਛ ਵੇਖ ਲਿਆ ਇਹਦਾ ਸਿੱਟਾ ਨਿਕਲਿਆ ਫਿਰ ਇਹਦੇ ਅੰਦਰ ਸ਼ਰਧਾ ਆਈ ਫਿਰ ਕਹਿਣ ਲੱਗਾ ਪਾਤਸ਼ਾਹ ਮੈਂ ਅਜਿਹਾ ਬੁਰਾ ਕਰਮ ਕੀਤਾ ਮੇਰੀ ਨੀਚ ਬੁੱਧੀ ਨੇ ਮਾੜੀ ਸੋਚ ਨੇ ਪਾਤਸ਼ਾਹ ਮੈਨੂੰ ਬੁਰੇ ਰਸਤੇ ਤੇ ਚਲਾ ਦਿੱਤਾ ਸੀ ਮੇਰਾ ਭਾਗਾਂ ਤੋਂ ਹੀਣੇ ਬੰਦੇ ਦਾ ਜਿਹੜਾ ਮਨ ਐਸਾ ਏ ਕਿ ਮੈਂ ਸਮਝ ਨਹੀਂ ਸਕਿਆ ਤੁਮ ਪ੍ਰਕਾਸ਼ ਰਵਿ ਸਮ ਜਗ ਮਾਹੀ। ਪਾਤਸ਼ਾਹ ਜੀ ਜਿਸ ਤਰ੍ਹਾਂ ਸੂਰਜ ਜਿਹੜਾ ਚੜ੍ਹਦਾ ਆ ਆਕਾਸ਼ ਵਿੱਚ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ। ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ ਨਾ ਕਿ ਕਈ ਚੰਦਰਮਾ ਕਈ ਸੂਰਜ ਚੜ੍ਹ ਜਾਣ ਤੇ ਉਹਦੇ ਵਿੱਚ ਕੀ ਹੋਏਗਾ ਜੇ ਇਨਸਾਨ ਗੁਰੂ ਨਹੀਂ ਧਾਰਨ ਕੀਤਾ ਇਨਸਾਨ ਨੇ ਉਹ ਹਨੇਰੇ ਵਿੱਚ ਹੀ ਭਟਕਦਾ ਫਿਰਦਾ ਉਹਨੂੰ ਰੋਸ਼ਨੀ ਨਹੀਂ ਮਿਲ ਸਕਦੀ। ਸਾਹਿਬ ਕਹਿੰਦੇ ਨੇ ਕਿ ਇੰਨੇ ਚਾਨਣ ਹੁੰਦਿਆਂ ਹੋਇਆਂ ਵੀ ਇੰਨਾ ਉਜਿਆਰਾ ਹੁੰਦਿਆਂ ਇੰਨੀ ਰੋਸ਼ਨੀ ਹੁੰਦਿਆਂ ਵੀ ਜਿਹੜਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਉਹ ਸਦਾ ਭਟਕਦਾ ਫਿਰਦਾ ਉਹਨੂੰ ਰਸਤਾ ਨਹੀਂ ਵਿਖਦਾ। ਉਹੀ ਚੀਜ਼ ਨੂੰ ਕਵੀ ਜੀ ਇੱਥੇ ਦੱਸਦੇ ਨੇ ਕਿ ਉਸ ਪਾਪੀ ਨੀਚ ਨੇ ਬੁਰਾ ਕਰਮ ਕੀਤਾ ਤੇ ਜਦੋਂ ਫਿਰ ਸੋਝੀ ਆ ਗਈ ਜਾਣ ਲਿਆ ਕਿ ਸਾਹਮਣੇ ਜਿਹੜਾ ਇੱਕ ਪਵਿੱਤਰ ਰੂਹ ਬੈਠੀ ਹੈ ਸਾਹਮਣੇ ਜਿਹੜੀ करुणामई मूर्त बैठी है, बख्शिश दे घर बैठे ने, ओ कोई आम चीज नहीं। उस वक्त समझ विच आ गया ए भी अजिहे ने कि जिवें सूरज जिहड़ा हुंदा है प्रकाशमई हुंदा है, गुरु भी सूरज वांगू है जिहड़ा सारिआं ते किरपा करदा है। इह कहिण लगा पातशाह जी मैं तुहाडी शोभा नूं जाण ना सकिआ। सतगुर कह रे कुटनो सब जग सो कर द्रोह, ए फकीर को गोदरा सो पी ना छोरो तो। सतगुरु जी उस वक्त ओनू कहन लगे के हे बुरी मत वाले इंसान, हे दलाल, बुरा कर्म करन वाले, सब जग सो करे द्रोह, सारे जगत विच तू बुरा कर्म करना, द्रोह करना, बुरी भावना नू अपनी नू अगे रख के बुरे कर्म करदा है, पर तेरा अजिहा हाल है कि हे फकीर को गोदरा सो पीना छोरियो तो, भाव तू गुरु घर विच ही आके भी बुरा कर्म करनो ना टलिया, क्योंकि एदी मत अजिही सी जदों गुरु सवारियो बुरी मत दे अधीन आ गया, पाप कर्म इहदा सामने आ गया। उस वक्त इन्हें आम इंसानां नाल जो कर्म करदा सी ओह भी बराबर समझे ते गुरु घर विच आके पाप करना भी बराबर समझ लिया। इस करके सतगुरु जी कहन लगे पाप अनिक भांतन के अहें कर कर अदम कष्ट को लहें। पातशाह जी फिर उस वक्त वचन कीता के कई तरह दे पाप ने ते इंसान उना कई तरह दे पापा नू कर करके कई तरह दे कष्ट लेंदा है। तउ इनो मैं अंतर महा लघु ते लघु बढ़ते बढ़ कहा। फिर पातशाह जी कहन लगे बेशक कई तरह दे पाप गिने गए ने, पर फिर भी इना दे विच्चों इना च बड़ा फर्क है, कई छोटे तो छोटे ने और कई वड्डे तो वड्डे हन। जिस तरह के कहां अपर की चोरी करनी, कहां वस्तु संतन की हरनी। नौवे पातशाह उस चोर नू फिर बचन करदे हुए कहन लगे ओ किथे इंसान जेड़ा होर दुनिया दे विच जाके चोरियां करदे, उथे जाके इंसान हर तरह दी करड़ाई कर लैंदा, उथे जाके वेखदा कि कोई मैनू वेखदा ते नहीं, अगोह देखै पिछोह देखै तुझ ते कहा छपावे। साहिब कहंदे ने इंसान दी हालत है हर पासे निगाह मार लैंदे कि किते कोई मैनू वेखदा ते नहीं पिया, मैं बुरा कर्म कर रहा। ते फिर कई बार इंसान अंदर लुक के बुरा कर्म करदे कि इत्थे कौन वेखदा, अंतर बह के कर्म कमावे। साहिब कहंदे ने सोचो कुंटी जानी है। हे इंसान जे तू ए समझे के लुक छिप के कर्म कर लेगा बुरा, पर सतगुरु कहंदे ने नहीं, ओदी दरगाह विच अजिहा ओदा असूल है, ओदा फैसला अजिहा है, ओदा अदल एवें जे है कि जदों ओ हिसाब किताब करदा है सारा कुछ सामने आ जांदा है, उत्थे छुपिया कुछ नहीं रहिंदा। इस करके पातशाह जी कहन लगे एक इंसान है दुनियावी तौर ते होर लोकां दी चोरी करदा है, पर कहां वस्तु संतन की हरनी, पर कई ने जेड़े संतां साधां दे जाके भी चोरियां करदे ने, भाव गुरु घर विच आके भी बुरा कर्म करदे हन। जानते जो तस्करन सजाए एह बूझत है देह बताए। इस करके सतगुरु जी कहन लगे जेड़ी तस्करा नू भाव चोरा नू सजा दिती जांदी है एह बूझत है देह बताए। उस वक्त चोर कहन लगा कि कृपा करो तुसी जेड़ी सजा बनती है मैनू ओही दे दियो, भाव मैं बहुत शर्मिंदा अपने इस कर्म तो। जगत बिदत है सूली देन सो एह आपे कर ही लेन। सतगुरु जी कहन लगे कि जगत विच अजिहा कर्म करन वाले नू भाव सूली दी सजा दिती जांदी है, सो एह आपे कर ही लेन, तू इस तरह कर अपने हथी ए सजा आप ही लै, भाव ए जेड़ा कर्म तू कीता एदी सजा आप ही लेनी कर। इम कह दासन ते शुरवायो तस्कर बच कर जोरे अलायो। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਉਸ ਚੋਰ ਨਾਲ ਕੀਤਾ ਤੇ ਨਾਲ ਹੀ ਆਪਣੇ ਦਾਸਾਂ ਨੂੰ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਨੂੰ ਛੱਡ ਦਿਓ, ਇਹਨੂੰ ਜਿਹੜੇ ਬੰਧਨ ਪਾਏ ਨੇ ਭਾਵ ਬੰਨਿਆ ਹੋਇਆ ਇਹਨੂੰ ਬੰਧਨਾਂ ਤੋਂ ਰਹਿਤ ਕਰੋ। ਉਸ ਵਕਤ ਚੋਰ ਜਿਹੜਾ ਸਤਿਗੁਰੂ ਜੀ ਦੇ ਕੋਲ ਆ ਕੇ ਹੱਥ ਜੋੜ ਕੇ ਅਰਜ਼ ਕਰਨ ਲੱਗਾ, ਹੁਕਮ ਆਪ ਕੋ ਜੈਸੇ ਹੋਏ ਤਿਮ ਕਰ ਹੋ ਬਸ ਮੋਹੇ ਨਾ ਕੋਏ, ਅਬ ਮਰ ਬੋਹੀ ਪਲੋ ਪਛਾਨੋ ਪਾ ਤੁਮਰੋ ਅਪਰਾਧ ਮਹਾਨੋ। ਉਸ ਵਕਤ ਚੋਰ ਨੇ ਸਤਿਗੁਰਾਂ ਕੋਲ ਅਰਜ਼ ਕੀਤੀ, ਪਾਤਸ਼ਾਹ ਜੀ ਜਿਵੇਂ ਜਾ ਆਪ ਜੀ ਦਾ ਹੁਕਮ ਹੈ ਉਵੇਂ ਹੀ ਹੋਏਗਾ, ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਹੋਏਗਾ, ਮੇਰੇ ਵੱਸ ਵਿੱਚ ਕੁਛ ਨਹੀਂ। ਅਬ ਮਰਬੋ ਹੀ ਭਲੋ ਪਛਾਨੋ ਪਾ ਤੁਮਰੋ ਅਪਰਾਧ ਮਹਾਨੋ, ਪਾਤਸ਼ਾਹ ਜੀ ਮੇਰੇ ਕੋਲੋਂ ਬੜਾ ਵੱਡਾ ਅਪਰਾਧ ਹੋਇਆ, ਹੁਣ ਇਸ ਵਕਤ ਮੈਂ ਇਹੀ ਜਾਣਦਾ ਕਿ ਮਰ ਜਾਣਾ ਹੀ ਚੰਗਾ, ਭਾਵੇਂ ਸਜ਼ਾ ਮੈਨੂੰ ਮਿਲ ਜਾਏ ਬਹੁਤ ਚੰਗੀ ਹੈ। ਸ੍ਰੀ ਗੁਰ ਕਹਿਓ ਜੰਡ ਧਰ ਖਰੋ ਇਸ ਕਾਸ਼ਟ ਭਰ ਚੜ੍ਹ ਕਰ ਮਰੋ। ਪਾਤਸ਼ਾਹ ਜੀ ਨੇ ਕਿਹਾ ਫਿਰ ਆਪਣੇ ਹੱਥੀ ਆਪ ਹੀ ਸਜ਼ਾ ਲੈ, ਇਹ ਜਿਹੜਾ ਜੰਡ ਦਾ ਵੱਡਾ ਸਾਰਾ ਦਰਖਤ ਹੈ ਇਹਦੇ ਉੱਤੇ ਚੜ੍ਹ ਕੇ ਆਪਣੇ ਪ੍ਰਾਣ ਤਿਆਗਣੇ ਕਰ। ਸੁਨਤ ਚੋਰ ਆਰੋਹਾ ਜਾਏ ਉਚੋ ਕਾਂਡ ਗਹਿਓ ਸਹਸਾਏ। ਉਸ ਵਕਤ ਜਿਹੜਾ ਚੋਰ ਸੀ ਉਸ ਜੰਡ ਦੇ ਦਰਖਤ ਦੇ ਉੱਤੇ ਚੜ੍ਹ ਗਿਆ ਤੇ ਕੀ ਹੋਇਆ, ਉਚੋ ਕਾਂਡ ਗਹਿਓ ਸਹਸਾਏ, ਇੱਕ ਉੱਚਾ ਜਿਹਾ ਉਹਨੇ ਡਾਣਾ ਵੇਖਿਆ, ਉਹਨੂੰ ਬੜੀ ਜ਼ੋਰ ਨਾਲ ਫੜ ਕੇ ਬਲ ਕਰ ਤੋਰਿਓ ਜਿਮ ਰਹਿ ਤੀਖਨ ਦੇਖਤ ਸਭ ਕੇ ਕਰਮਾ ਭੀਖਨ। ਉਸ ਚੋਰ ਨੇ ਆਪਣੇ ਪੂਰੇ ਜ਼ੋਰ ਦੇ ਨਾਲ ਇੱਕ ਉੱਚੇ ਜਿਹੇ ਡਾਣ ਨੂੰ ਪੂਰੇ ਜ਼ੋਰ ਨਾਲ ਖਿੱਚਿਆ ਤਾਂ ਕਿ ਉਹ ਟੁੱਟ ਕੇ ਇੱਕ ਪਾਸਿਓਂ ਤਿੱਖਾ ਰਹਿ ਜਾਏ। ਇਸ ਤਰ੍ਹਾਂ ਦੇ ਬਹੁਤ ਹੀ ਭਿਆਨਕ ਕਰਮ ਨੂੰ, ਅਜਿਹੇ ਦ੍ਰਿਸ਼ ਨੂੰ ਸਾਰੇ ਉੱਥੇ ਖੜੇ ਵੇਖ ਰਹੇ ਸੀ। ਤਿਸ ਪਰ ਉਧਰ ਟਿਕਾਇਓ ਆਪਨ ਪਾਏ ਜੋਰ ਨਿਜ ਜੀਵਨ ਖਾਪਨ। ਉਸ ਵਕਤ ਉਸ ਤਿੱਖੇ ਸੂਲ ਦੇ ਉੱਪਰ ਜਿਹੜਾ ਟੁੱਟ ਕੇ ਡਾਣਾ ਤਿੱਖਾ ਸੂਲ ਬਣ ਗਿਆ ਸੀ ਉਹਦੇ ਉੱਤੇ ਫਿਰ ਇਹ ਚੋਰ ਨੇ ਆਪਣਾ ਪੇਟ ਟਿਕਾਇਆ ਔਰ ਪੂਰੇ ਜ਼ੋਰ ਦੇ ਨਾਲ ਆਪਣੇ ਆਪ ਨੂੰ ਉਸ ਵਾਲੇ ਪਾਸੇ ਜਦੋਂ ਧਕੇਲਿਆ, ਜਬ ਅਲੰਬ ਤਿਸਕੇ ਹੋਏ ਗਯੋ ਫਟਿਓ ਪੇਟ ਕਾਸ਼ਟ ਪ੍ਰਵਿਸ਼ਯੋ। ਪੂਰੇ ਜ਼ੋਰ ਦੇ ਨਾਲ ਆਪਣੇ ਆਪ ਨੂੰ ਜਦੋਂ ਉਸ ਸੂਲੀ ਵਾਂਗੂ ਬਣੇ ਹੋਏ ਇੱਕ ਡਾਣ ਵੱਲ ਇਸ ਚੋਰ ਨੇ ਆਪਣੇ ਆਪ ਨੂੰ ਧਕੇਲਿਆ ਤੇ ਕੀ ਹੋਇਆ, ਇਹਦਾ ਪੇਟ ਫਟ ਗਿਆ, ਭਾਵ ਉਹ ਸੂਲੀ ਜਿਹੜੀ ਇਹਦੇ ਪੇਟ ਦੇ ਵਿੱਚ ਜਦੋਂ ਚਲੀ ਗਈ। ਤਤ ਸ਼ਿਨ ਮਰਿਓ ਸੋ ਥਲ ਅਬ ਹੈ ਜਿਸ ਕੋ ਸੂਲੀ ਸਰ ਨਰ ਕਹੇ, ਇੱਕ ਦੋਏ ਦਿਨ ਕਰ ਕੇ ਤਹੇ ਬਾਸ ਸ੍ਰੀ ਸਤਿਗੁਰ ਸੇਵਕ ਸੁਖ ਰਾਸ। ਉਸ ਵਕਤ ਉਹ ਜਿਹੜਾ ਚੋਰ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸੂਲੀ ਦੇ ਨਾਲ ਲੱਗ ਕੇ ਭਾਵ ਮਰ ਗਿਆ ਤੇ ਉਸ ਜਗ੍ਹਾ ਜਿਹੜੀ ਹੈ ਕਵੀ ਜੀ ਦੱਸਦੇ ਨੇ ਉਹ ਜਗ੍ਹਾ ਅੱਜ ਵੀ ਹੈ, ਉਸ ਜਗ੍ਹਾ ਨੂੰ ਸੂਲੀ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਦੋ ਦਿਨ ਕਰਕੇ ਤਹਿ ਬਾਸ ਸ੍ਰੀ ਸਤਿਗੁਰ ਸੇਵਕ ਸੁਖ ਰਾਸ। ਉਹ ਵਾਲੇ ਸਤਿਗੁਰੂ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਸੁੱਖਾਂ ਦੀ ਰਾਸ ਨੇ, ਸੁੱਖਾਂ ਦਾ ਖਜ਼ਾਨਾ ਨੇ, ਜਿਨ੍ਹਾਂ ਦੇ ਕੋਲ ਪੂੰਜੀ ਹੈ ਸੁੱਖਾਂ ਦੀ, ਜਿਸ ਤਰ੍ਹਾਂ ਗੁਰਬਾਣੀ ਚ ਪਾਠ ਆਉਂਦਾ ਰਾਜਨ ਮਹਿ ਤੂੰ ਰਾਜਾ ਕਹੀ ਹੈ ਕਿ ਸਤਿਗੁਰੂ ਤੂੰ ਰਾਜਿਆਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਸਭ ਤੋਂ ਵੱਡਾ ਰਾਜਾ ਹੈ। ਹੁਣ ਰਾਜਾ ਜਿਹੜਾ ਉਹਦੇ ਕੋਲ ਧਨ ਦੌਲਤ ਹੈ, ਇਹ ਉਹਦੀ ਸੰਪਤੀ ਹੈ, ਉਹਦਾ ਖਜ਼ਾਨਾ ਹੈ, ਉਹਦੇ ਖਜ਼ਾਨੇ ਵਿੱਚ ਕਈ ਤਰ੍ਹਾਂ ਦੇ ਹੀਰੇ ਜਵਾਹਰਾਤ ਮਹਿੰਗੇ ਤੋਂ ਮਹਿੰਗੇ, ਫਿਰ ਸੋਨਾ ਚਾਂਦੀ ਤੇ ਆਦਿ ਬਹੁਤ ਕੁਛ ਪਿਆ ਹੋਏਗਾ। ਹੁਣ ਸਤਿਗੁਰੂ ਜਿਹੜਾ ਇਹਨੂੰ ਵੀ ਇੱਕ ਪਾਸੇ ਕਿਹਾ ਜਾਂਦਾ ਤੂੰ ਰਾਜਿਆਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਹੈ। ਹੁਣ ਇਹਦੇ ਕੋਲ ਖਜ਼ਾਨਾ ਕੀ ਚੀਜ਼ ਦਾ ਹੈ? ਇਹਦੇ ਕੋਲ ਖਜ਼ਾਨਾ ਹੈ, ਇਹਨੂੰ ਕਿਹਾ ਜਾਂਦਾ ਸੁਖ ਰਾਸ, ਕਿਰਪਾ ਨਿਧਾਨ, ਭਾਵ ਕਈ ਤਰ੍ਹਾਂ ਦੇ ਇਹਦੇ ਨਾਮ ਨੇ, ਇਹਦੇ ਕੋਲ ਖਜ਼ਾਨਾ ਹੈ ਕਿਰਪਾ ਦਾ। ਇਹ ਕਿਰਪਾ ਫਿਰ ਇਹ ਨਹੀਂ ਕਿ ਆਪਣੇ ਕੋਲ ਰੱਖਦਾ ਹੈ। ਹੋ ਸਕਦਾ ਉਹ ਰਾਜਾ ਜਿਹੜਾ ਉਹ ਰਾਜਾ ਇਸ ਕਰਕੇ ਹੈ ਕਿ ਉਹਨੇ ਧਨ ਪਦਾਰਥ ਇਕੱਠਾ ਕਰ ਕਰਕੇ ਆਪਣੇ ਇੱਕ ਵੱਖਰੀ ਜਗ੍ਹਾ ਵਿੱਚ ਜਮ੍ਹਾਂ ਕੀਤਾ ਹੋਇਆ, ਉਸ ਵਸਤੂ ਦੇ ਉੱਤੇ ਅਧਿਕਾਰ ਜਮ੍ਹਾਂ ਕੀਤਾ ਹੋਇਆ। ਕਰ ਕਰ ਅਨਰਥ ਵਿਹਾਜੀ ਮਾਇਆ, ਸਤਿਗੁਰੂ ਕਹਿੰਦੇ ਨੇ ਅਨਰਥ ਕਰ ਕਰਕੇ ਉਹ ਇਕੱਠੀ ਕਰਕੇ ਆਪਣੇ ਕੋਲ ਰੱਖਦਾ ਤੇ ਨਾ ਆਪਣਾ ਧਰਾਉਂਦਾ ਸ਼ਹਿਨਸ਼ਾਹ, ਆਪਣਾ ਨਾਂ ਧਰਾਉਂਦਾ ਆ ਬਾਦਸ਼ਾਹ। ਪਰ ਇੱਕ ਪਾਸੇ ਗੁਰੂ ਨੂੰ ਵੀ ਸੁੱਖਾਂ ਦੀ ਰਾਸ ਕਿਹਾ ਜਾਂਦਾ, ਕਿਰਪਾ ਨਿਧਾਨ ਕਿਹਾ ਜਾਂਦਾ, ਇਹਨੂੰ ਵੀ ਰਾਜਿਆਂ ਦਾ ਰਾਜਾ ਕਿਹਾ ਜਾਂਦਾ। ਕਾਰਨ ਕੀ? ਉਹ ਰਾਜਾ ਜਿਹੜਾ ਉਹ ਸਿਰਫ ਆਪਣੇ ਕੋਲ ਸੰਭਾਲਣਾ ਜਾਣਦਾ, ਦੁਨਿਆਵੀ ਰਾਜਾ ਆਪਣੇ ਕੋਲ ਚੀਜ਼ਾਂ ਨੂੰ ਇਕੱਤਰ ਕਰਨੀ ਜਾਣਦਾ, ਦੁਨਿਆਵੀ ਰਾਜਾ ਲੋਕਾਂ ਦੇ ਉੱਤੇ ਦੁੱਖ ਤਸੀਹੇ ਉਹਨਾਂ ਨੂੰ ਦੇ ਕੇ ਅਪਰਾਧ ਕਰਕੇ ਗੁਰੂ ਸਵਾਰੀ ਉਹ ਮਾਇਆ ਇਕੱਠੀ ਕਰਨੀ ਜਾਣਦਾ। ਪਰ ਸਤਿਗੁਰੂ ਅਜਿਹਾ ਹੈ ਜਿਹੜਾ ਸਿਰਫ ਲੁਟਾਣਾ ਜਾਣਦਾ ਹੈ, ਸਤਿਗੁਰੂ ਅਜਿਹਾ ਜਿਹੜਾ ਕਿ ਆਪਣੇ ਕੋਲ ਜਿਹੜੀ ਚੀਜ਼ ਹੈ ਉਹ ਦੇਣੀ ਜਾਣਦਾ ਹੈ, ਸਤਿਗੁਰੂ ਐਸਾ ਜਿਹੜਾ ਕਿ ਪਿਆਰ ਕਰਨਾ ਜਾਣਦਾ, ਸਤਿਗੁਰੂ ਅਜਿਹਾ ਜਿਹੜਾ ਕਿ ਦਇਆ ਕਰਨੀ ਜਾਣਦਾ। ਇਸੇ ਕਰਕੇ ਰਾਜਿਆਂ ਤੋਂ ਰਾਜਾ ਵੱਡਾ ਮਹਾਰਾਜ ਹੈ। ਤੇ ਇੱਥੇ ਪਾਠ ਆਇਆ ਕਿ ਉਹ ਵਾਲੇ ਸਤਿਗੁਰੂ ਜਿਹੜੇ ਸੁੱਖਾਂ ਦੀ ਰਾਸ ਹੈ, ਜਿਨ੍ਹਾਂ ਕੋਲ ਭਾਵ ਜਿਨ੍ਹਾਂ ਕੋਲ ਬੜਾ ਵੱਡਾ ਖਜ਼ਾਨਾ, ਖਜ਼ਾਨਾ ਕਾਹਦਾ? ਸੁੱਖਾਂ ਦਾ। ਤੇ ਕੀ ਉਹ ਸੁੱਖ ਆਪਣੇ ਕੋਲ ਰੱਖ ਲੈਂਦੇ ਨੇ? ਨਹੀਂ, ਇਹ ਸਤਿਗੁਰੂ ਐਸਾ ਹੈ ਕਿ ਸੁੱਖ ਜਿਹੜਾ ਫਿਰ ਸਾਧ ਸੰਗਤ ਨੂੰ ਦੇ ਦਿੰਦਾ ਹੈ। ਇਸ ਕਰਕੇ ਕਵੀ ਜੀ ਕਹਿੰਦੇ ਨੇ ਉਹ ਸੁੱਖਾਂ ਦੀ ਰਾਸ ਸਤਿਗੁਰੂ ਜਿਹੜੇ ਸੇਵਕਾਂ ਨੂੰ ਸਦਾ ਹੀ ਸੁੱਖ ਦਿੰਦੇ ਨੇ, ਇੱਕ ਦੋ ਦਿਨ ਉੱਥੇ ਰਹਿ ਕੇ ਫਿਰ ਉਸ ਤੋਂ ਬਾਅਦ ਪੁਨਹਿ ਕੂਚ ਤਹ ਤੇ ਕਰ ਦੀਨਸ ਬਰੇ ਗ੍ਰਾਮ ਕੋ ਮਾਰਗ ਲੀਨਸ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਦੋ ਦਿਨ ਉੱਥੇ ਰਿਹਾ, ਰਹਿ ਕੇ ਫਿਰ ਉਸ ਤੋਂ ਬਾਅਦ ਦਾਸਾਂ ਤੇ ਬਖਸ਼ਿਸ਼ ਕਿਰਪਾ ਕਰਦੇ ਹੋਏ ਉੱਥੋਂ ਚੱਲਣਾ ਕੀਤਾ। ਫਿਰ ਅਗਲੇ ਗ੍ਰਾਮ ਵਿੱਚ ਪਹੁੰਚੇ, ਅਗਲੇ ਗ੍ਰਾਮ ਦਾ ਰਸਤਾ ਫੜਿਆ ਜਿਹਦਾ ਨਾਮ ਆਇਆ ਇਤਿਹਾਸ ਵਿੱਚ ਬਰਾ ਗ੍ਰਾਮ। ਤਹ ਤੇ ਚੜ ਸ੍ਰੀ ਸਤਿਗੁਰੂ ਬਰੇ ਗ੍ਰਾਮ ਮਹਿ ਆਏ ਕਰਿਓ ਨਿਵਾਸ ਸੋਥਾਨ ਸੁਠ ਮਿਲੇ ਲੋਕ ਸਮੁਦਾਇ। ਕਵੀ ਜੀ ਫਿਰ ਅਗਲਾ ਅਧਿਆਇ ਸ਼ੁਰੂ ਕਰਦੇ ਹੋਏ ਕਹਿੰਦੇ ਨੇ ਕਿ ਪਾਤਸ਼ਾਹ ਜੀ ਉਸ ਨਗਰ ਵਿੱਚੋਂ ਚੱਲ ਕੇ ਅਖੀਰ ਅਗਲੇ ਨਗਰ ਵਿੱਚ ਪਹੁੰਚੇ ਜਿਹਦਾ ਨਾਮ ਹੈ ਬਰਾ ਗ੍ਰਾਮ। ਕਰਿਓ ਨਿਵਾਸ ਸੋਥਾਨ ਸੁਠ ਮਿਲੇ ਲੋਕ ਸਮੁਦਾਇ। ਉਸ ਨਗਰ ਵਿੱਚ ਆ ਕੇ ਮੇਰੇ ਸਾਹਿਬ ਨੇ ਸਤਿਗੁਰੂ ਜੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਕੇ ਸੋਹਣੀ ਜੀ ਜਗ੍ਹਾ ਵੇਖ ਕੇ, ਮਨਮੋਹਕ ਦ੍ਰਿਸ਼ ਵੇਖ ਕੇ ਆ ਕੇ ਨਿਵਾਸ ਕੀਤਾ, ਉੱਥੇ ਆ ਕੇ ਡੇਰਾ ਕੀਤਾ। ਮਿਲੇ ਲੋਕ ਸਮੁਦਾਇ, ਭਾਵ ਬਹੁਤ ਸਾਰੇ ਲੋਕਾਂ ਦਾ ਇਕੱਠ ਉੱਥੇ ਹੋਇਆ, ਬਹੁਤ ਸਾਰੀ ਸੰਗਤ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ। ਕਰ ਸੇਵਾ ਦਿਨ ਕੁਛ ਕਟਿਕਾਏ ਹੁਤੋ ਚੁਮਸਾ ਕੰਨ ਬਰਖਾਏ। ਗਰੀਬ ਨਵਾਜ ਪਾਤਸ਼ਾਹ, ਕਰ ਸੇਵਾ ਦਿਨ ਕੁਛ ਕਟਿਕਾਏ, ਉਹ ਲੋਕਾਂ ਨੇ ਜਿਹੜੇ ਕਿ ਸਤਿਗੁਰੂ ਜੀ ਨੂੰ ਆ ਕੇ ਮਿਲੇ ਸਨ ਬਰੇ ਗ੍ਰਾਮ ਦੇ ਲੋਕ, ਜਦੋਂ ਉਸ ਵਕਤ ਇਹ ਚਾਰ ਮਹੀਨੇ ਆਉਂਦੇ ਸੀ ਜਿਨ੍ਹਾਂ ਵਿੱਚ ਕਿ ਮੀਂਹ ਪੈਂਦਾ ਔਰ ਸੜਕਾਂ ਕੋਈ ਐਡੀ ਵਧੀਆ ਨਹੀਂ ਸੀ, ਕੱਚੇ ਰਸਤੇ ਸੀ, ਜਦੋਂ ਮੀਂਹ ਪੈਂਦਾ ਸੀ ਹਰ ਪਾਸੇ ਪਾਣੀ ਹੀ ਪਾਣੀ, ਚਿੱਕੜ ਹੀ ਚਿੱਕੜ ਹੋ ਜਾਂਦਾ ਸੀ, ਭਾਵ ਕੇ ਰਸਤੇ ਦੇ ਉੱਤੇ ਜਾਣਾ ਬਹੁਤ ਮੁਸ਼ਕਲ ਸੀ, ਰਸਤਾ ਪੈਂਡਾ ਕੱਟਣਾ ਬਹੁਤ ਮੁਸ਼ਕਲ ਸੀ, ਮੰਜ਼ਿਲ ਤੇ ਇਨਸਾਨ ਨਹੀਂ ਸੀ ਪਹੁੰਚ ਸਕਦਾ। ਉਸ ਵਕਤ ਬਰੇ ਗ੍ਰਾਮ ਦੇ ਲੋਕਾਂ ਨੇ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕੁਛ ਕੁ ਦਿਨਾਂ ਲਈ ਉੱਥੇ ਹੀ ਟਿਕਾ ਲਿਆ, ਉੱਥੇ ਰਹਿਣ ਵਾਸਤੇ ਅਰਜ਼ ਕੀਤੀ। ਤਹਾਂ ਮੋਠ ਕੋ ਖੇਤ ਬਿਜਾਏ ਚਾਰਤ ਪਏ ਤੁਰੰਗਨ ਪਾਏ। ਸਤਿਗੁਰੂ ਜੀ ਫਿਰ ਉਸ ਵਕਤ ਉਸ ਜਗ੍ਹਾ ਇੱਕ ਖੇਤ ਦੇ ਵਿੱਚ ਮੋਠਾਂ ਦੀ ਖੇਤੀ ਉਗਾਈ ਗਈ ਸਿੱਖਾਂ ਨੂੰ ਹੁਕਮ ਕਰਕੇ, ਤੇ ਫਿਰ ਉਸ ਤੋਂ ਬਾਅਦ ਤੁਰੰਗਨ ਆਦਿਕ ਘੋੜੇ ਆਦਿਕ ਜਿਹੜੇ ਨੇ ਉਹਨਾਂ ਨੂੰ ਉੱਥੇ ਚੁਗਾਇਆ ਜਾਂਦਾ ਹੈ, ਭਾਵ ਉਹਨਾਂ ਦੀ ਖੁਰਾਕ ਦਾ ਇੰਤਜ਼ਾਮ ਕੀਤਾ। ਮਹਿਖੀ ਕੋ ਨਿਤ ਪ੍ਰਤੀ ਬਹੁਤ ਚਾਰੇ ਪਸ਼ੂ ਪੁਸ਼ਟ ਕੀਨਸ ਇੱਕ ਸਾਰੇ। ਮੱਝਾਂ ਆਦਿਕ ਵੀ ਸਤਿਗੁਰੂ ਜੀ ਦੇ ਕੋਲ ਹਨ ਉਸ ਵਕਤ, ਉਹਨਾਂ ਨੂੰ ਵੀ ਉੱਥੇ ਬਹੁਤ ਭਰਪੂਰ ਮਾਤਰਾ ਵਿੱਚ ਚਾਰਾ ਆਦਿਕ ਮਿਲਦਾ ਹੈ। ਜਿੰਨੇ ਵੀ ਪਸ਼ੂ ਨੇ ਘੋੜੇ ਘੋੜੀਆਂ ਮੱਝਾਂ ਆਦਿਕ ਸਾਰੇ ਜਿਹੜੇ ਕਿ ਬਹੁਤ ਹੀ ਰਿਸ਼ਟ ਪੁਸ਼ਟ ਹੋ ਗਏ। ਸੰਗਤ ਦੂਰ ਦੂਰ ਤੇ ਆਵੇ ਸਗਲ ਦੇਗ ਤੇ ਭੋਜਨ ਖਾਵੇ। ਬਹੁਤ ਹੀ ਦੂਰ ਦੂਰ ਤੋਂ ਸਾਧ ਸੰਗਤ ਸਤਿਗੁਰੂ ਜੀ ਦੇ ਯਸ ਨੂੰ ਸੁਣ ਕੇ ਆਉਂਦੀ ਹੈ ਤੇ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਉਸ ਵਕਤ ਉੱਥੇ ਲੰਗਰ ਲੱਗਾ ਹੋਇਆ ਹੈ ਤੇ ਜਿਹੜੇ ਵੀ ਲੋਕ ਪਾਤਸ਼ਾਹੀ ਦਾ ਦਰਸ਼ਨ ਕਰਨ ਆਉਂਦੇ ਨੇ ਫਿਰ ਪ੍ਰਸ਼ਾਦਾ ਛਕਦੇ ਹਨ। ਆਨ ਉਪਾਇਨ ਬੋਹਰ ਪੰਤੇ ਰਹਿ ਕਿਤਕ ਦਿਨ ਦਰਸ ਕਰੰਤੇ। ਕੁਛ ਕੁ ਦਿਨ ਫਿਰ ਜਿਹੜੀ ਸਾਧ ਸੰਗਤ ਆਉਂਦੀ ਹੈ ਭੇਟਾ ਆਦਿਕ ਲੈ ਕੇ ਆਉਂਦੇ ਨੇ ਉਹ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਅਰਪਿਤ ਕਰਦੇ ਨੇ ਮੱਥਾ ਟੇਕਦੇ ਨੇ ਅਰਪਿਤ ਕਰ ਦਿੰਦੇ ਹਨ ਔਰ ਕੁਛ ਕੁਛ ਦਿਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਦਰਸ਼ਨ ਕਰਦੇ ਨੇ ਉੱਥੇ ਹੀ ਰਹਿਣਾ ਕਰਦੇ ਨੇ। ਸ਼ਰਧਾ ਸਹਿਤ ਸੁਨੈ ਉਪਦੇਸ਼ ਜਨਮ ਜਨਮ ਕੇ ਕਟੈ ਕਲੇਸ਼। ਫਿਰ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਔਰ ਗੁਰੂ ਸਵਾਰਿਓ ਜਿਹੜੇ ਵੀ ਸਿੱਖ ਪਾਤਸ਼ਾਹ ਜੀ ਦੇ ਉਸ ਉਪਦੇਸ਼ ਨੂੰ ਸ਼ਰਧਾ ਔਰ ਪ੍ਰੇਮ ਸਾਹਿਤ ਸੁਣਦੇ ਹਨ ਕਵੀ ਜੀ ਕਹਿੰਦੇ ਨੇ ਕਿ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਦੁੱਖ ਆਦਿਕ ਜਿਹੜੇ ਨੇ ਦੂਰ ਹੋ ਜਾਂਦੇ ਨੇ। ਜੋ ਮਸੰਦ ਜਿਸ ਦੇਸ਼ ਮਝਾਰੇ ਲੈ ਗੁਰ ਕਾਰ ਹੋਏ ਘਰ ਤਿਆਰੇ ਸੰਗਤ ਆਪਣੇ ਸੰਗ ਲਗਾਏ ਆਵੇ ਸਤਿਗੁਰ ਕੋ ਦਰਸਾਏ। ਤੇ ਜਿਹੜੇ ਵੀ ਜਗ੍ਹਾ ਦੇ ਕੋਈ ਮਸੰਦ ਰਹਿੰਦੇ ਨੇ ਸਾਧ ਸੰਗਤ ਜੀ ਉਹ ਆਪਣੀ ਆਪਣੀ ਕਾਰ ਭਾਵ ਜਿਹੜੀ ਵੀ ਉਹਨਾਂ ਦੀ ਸੇਵਾ ਲੱਗੀ ਹੈ ਉਗਰਾਹੀ ਆਦਿਕ ਉਹ ਲੈ ਕੇ ਪਾਤਸ਼ਾਹ ਜੀ ਦੇ ਕੋਲ ਪਹੁੰਚਦੇ ਹਨ। ਸੰਗਤ ਆਪਣੇ ਸੰਗ ਲਿਆਏ ਆਵੇ ਸਤਿਗੁਰੂ ਕੋ ਦਰਸਾਏ ਔਰ ਆਪਣੇ ਨਾਲ ਜਿੰਨੀ ਵੀ ਸੰਗਤ ਉਹਨਾਂ ਨੂੰ ਸੰਭਾਲੀ ਹੈ ਪਾਤਸ਼ਾਹ ਜੀ ਨੇ ਉਹ ਸੰਗਤ ਨੂੰ ਨਾਲ ਲਿਆਉਂਦੇ ਨੇ ਔਰ ਸਾਰੇ ਸੰਗਤ ਜਿਹੜੀ ਹੈ ਆ ਕੇ ਪਾਤਸ਼ਾਹ ਜੀ ਦੇ ਸੋਹਣੇ ਔਰ ਪਵਿੱਤਰ ਦਰਸ਼ਨ ਕਰ ਰਹੀ ਹੈ। ਇੱਕ ਮਸੰਦ ਦਰਸਹਿ ਰਹਿ ਪਾਸ ਸੰਗਤ ਅਨਿਕ ਸੰਗ ਹੋਏ ਤਾਸ। ਇੱਕ ਮਸੰਦ ਜਿਹੜਾ ਹੈ ਕਵੀ ਜੀ ਦੱਸਦੇ ਨੇ ਕਿ ਪਾਤਸ਼ਾਹ ਜੀ ਦੇ ਕੋਲ ਆ ਕੇ ਉਹਨਾਂ ਦੇ ਦਰਸ਼ਨ ਕਰ ਰਿਹਾ ਹੈ ਸੰਗਤ ਅਨਿਕ ਸੰਗ ਹੋਏ ਤਾਸ ਉਹਦੇ ਕੋਲ ਬਹੁਤ ਸਾਰੀ ਸੰਗਤ ਹੈ। ਅਨਗਨ ਧਨ ਸਤਿਗੁਰ ਢਿੱਗ ਆਵੇ ਪਰ ਉਪਕਾਰ ਹੇਤ ਸਭ ਲਾਵੇ। ਬਹੁਤ ਸਾਰਾ ਧਨ ਸਤਿਗੁਰੂ ਜੀ ਦੇ ਕੋਲ ਆ ਰਿਹਾ ਔਰ ਇਹ ਨਹੀਂ ਕਿ ਉਹ ਸਾਰਾ ਧਨ ਸਤਿਗੁਰੂ ਜੀ ਆਪਣੇ ਕੋਲ ਹੀ ਸੰਭਾਲੀ ਜਾ ਰਹੇ ਨੇ। ਹੁਣੇ ਮੈਂ ਸਾਧ ਸੰਗਤ ਜੀ ਅਰਜ਼ ਕਰਕੇ ਹਟਿਆ ਕਿ ਇੱਕ ਦੁਨੀਆਂ ਦਾ ਬਾਦਸ਼ਾਹ ਜਿਹੜਾ ਹੈ ਇੱਕ ਦੁਨੀਆਂ ਦਾ ਸ਼ਹਿਨਸ਼ਾਹ ਜਿਹੜਾ ਉਹ ਸਿਰਫ ਇਹੀ ਗੱਲ ਜਾਣਦਾ ਕਿ ਜਿਹੜਾ ਧਨ ਉਹਦੇ ਕੋਲ ਆਵੇ ਉਹ ਸਿਰਫ ਉਹਦੀ ਤਜੋਰੀ ਵਿੱਚ ਚਲਾ ਜਾਏ। ਪਰ ਸਤਿਗੁਰੂ ਨੂੰ ਇਹਨੂੰ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਕਿਉਂ ਕਿਹਾ ਜਾਂਦਾ? ਕਿਉਂਕਿ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਿੰਨਾ ਵੀ ਧਨ ਪਦਾਰਥ ਆਉਂਦਾ ਹੈ ਸਤਿਗੁਰੂ ਜੀ ਕੀ ਕਰਦੇ ਹਨ ਕਿ ਉੱਥੇ ਪਰ ਉਪਕਾਰ ਹੇਤ ਸਭ ਲਾਵੇ। ਜਿੰਨਾ ਵੀ ਧਨ ਸਤਿਗੁਰੂ ਜੀ ਦੇ ਕੋਲ ਆਇਆ ਉਸ ਵਕਤ ਪਾਤਸ਼ਾਹ ਜੀ ਪਰ ਉਪਕਾਰ ਵਾਸਤੇ ਭਾਵ ਜੇ ਕੋਈ ਲੋੜਵੰਦ ਹੈ ਕਿਸੇ ਨੂੰ ਲੋੜ ਹੈ ਪਾਤਸ਼ਾਹ ਜੀ ਉਹ ਸਾਰਾ ਧਨ ਇਹਨਾਂ ਲੋੜਵੰਦਾਂ ਵਾਸਤੇ ਖਰਚ ਰਹੇ ਹਨ। ਨਰਨ ਹਜ਼ਾਰਨ ਕੋ ਪਲ ਕਰਹੀ ਦਰਸ਼ਨ ਦੇ ਕਰ ਦੋਸ਼ਨ ਹਰੀ। ਗਰੀਬ ਨਵਾਜ ਪਾਤਸ਼ਾਹ ਹਜ਼ਾਰਾਂ ਹੀ ਮਨੁੱਖਾਂ ਦਾ ਭਲਾ ਕਰ ਰਹੇ ਨੇ ਤੇ ਦਰਸ਼ਨ ਦੇ ਕੇ ਉਹਨਾਂ ਦੇ ਜਿਹੜੇ ਦੋਸ਼ ਨੇ ਉਹਨਾਂ ਦੇ ਜਿਹੜੇ ਬੁਰੇ ਕਰਮ ਨੇ ਸਤਿਗੁਰੂ ਪਾਤਸ਼ਾਹ ਉਹਨਾਂ ਸਾਰਿਆਂ ਕਰਮਾਂ ਦਾ ਨਾਸ ਕਰ ਰਹੇ ਨੇ। ਬਿਤਿਓ ਚੁਮਾਸਾ ਤਿਸ ਹੀ ਥਾਨ ਮਗ ਕੇ ਸੂਕ ਗਏ ਬਹੁ ਪਾਨ। ਜਦੋਂ ਵਰਸ਼ਾ ਦੀ ਰੁਤੂ ਵਰਸ਼ਾ ਦਾ ਉਹ ਮੌਸਮ ਮੀਂਹ ਦਾ ਮੌਸਮ ਖਤਮ ਹੋਇਆ ਤੇ ਗੁਰੂ ਸਵਾਰਿਓ ਜਿੰਨੇ ਵੀ ਰਸਤੇ ਚਿੱਕੜ ਦੇ ਨਾਲ ਭਰੇ ਪਏ ਸੀ ਉਹ ਸਾਰੇ ਸੁੱਕ ਗਏ ਔਰ ਜਿਹੜਾ ਥਾਂ ਥਾਂ ਤੇ ਪਾਣੀ ਖੜਿਆ ਸੀ ਉਹ ਵੀ ਸੁੱਕ ਗਿਆ। ਬਰੇ ਗ੍ਰਾਮ ਪਰ ਭਏ ਪ੍ਰਸੰਨ ਅਵ ਲੋਕਿਓ ਨੀਕੋ ਥਲ ਅੰਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਵਕਤ ਉਸ ਬਰੇ ਗ੍ਰਾਮ ਵਿੱਚ ਜਿੱਥੇ ਸਾਰਿਆਂ ਨੂੰ ਖੁਸ਼ੀਆਂ ਦਿੱਤੀਆਂ ਬੜੇ ਖੁਸ਼ ਹੋਏ ਤੇ ਅਖੀਰ ਹੋਰ ਜਗ੍ਹਾ ਸਤਿਗੁਰੂ ਜੀ ਨੇ ਵਧੀਆ ਜਗ੍ਹਾ ਜਦੋਂ ਵੇਖੀ ਪੂਰਬ ਥਾਨ ਸਦਨ ਉਠਵਾਏ ਗ੍ਰਾਮ ਦੂਸਰੀ ਦਿਸ਼ਾ ਬਿਠਾਏ। ਪੂਰਬ ਦਿਸ਼ਾ ਵੱਲ ਭਾਵ ਦੂਸਰੇ ਪਾਸੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹ ਜਿਹੜਾ ਧਨ ਆਇਆ ਸੀ ਉਹਦੇ ਨਾਲ ਹੋਰ ਵਧੀਆ ਵਧੀਆ ਘਰ ਬਣਵਾਏ ਔਰ ਦੂਸਰੇ ਪਾਸੇ ਉਹ ਸਾਰਾ ਪਿੰਡ ਜਿਹੜਾ ਵਸਾ ਦਿੱਤਾ। ਮਾਨਿਓ ਬਾਕ ਬਸੇ ਤਹਿ ਜਾਏ ਧਨ ਅਰ ਧਾਨ ਵਧਿਓ ਅਧਿਕਾਏ। ਇਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨਿਆ ਦੂਸਰੀ ਜਗ੍ਹਾ ਜਾ ਕੇ ਉਹਨਾਂ ਨੇ ਵਾਸ ਕੀਤਾ ਧਨ ਅਰ ਧਾਨ ਭਾਵ ਇਸ ਤਰ੍ਹਾਂ ਹਰ ਇੱਕ ਚੀਜ਼ ਦੀ ਉਹਨਾਂ ਦੇ ਕੋਲ ਵਾਧਾ ਹੋਇਆ ਭਾਵੇਂ ਉਹ ਕੋਈ ਵਸਤੂਆਂ ਨੇ ਭਾਵੇਂ ਧਨ ਆਦਿਕ ਹੈ। ਸੋ ਸਾਧ ਸੰਗਤ ਜੀ ਸਮਾਂ ਹੋ ਚੁੱਕਿਆ ਹੈ ਕਿਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਸਾਰਿਆਂ ਸਿੱਖਾਂ ਤੇ ਕਿਰਪਾ ਕਰਕੇ ਫਿਰ ਅੱਗੇ ਚੱਲਦੇ ਨੇ ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ। ਸਾਰੇ ਸਤਿਗੁਰੂ ਜੀ ਨੂੰ ਧੰਨ ਕਹੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।